अथ
याहि
कुलते प्रकट होए
ताहि
कुल को नाम
मन
द्वादश गुरिंद को
मेरी
है पर नाम
सतगुरु जी दे पवित्र पावन दरबार दियां हाजरियां भरदे होए परम सन्मान योग सतसंगियो अपनी अपनी रसना पवित्र करिए ते सारे ही गज के आके धन श्री सतगुरु जगजीत सिंह जी महाराज। मेरे तो पहला सूबा साहब ते जथेदार जी जिन्हां कोल होर भी कई डिग्रियां ने जथेदार मेला सिंह जी उन्होंने आप जी के सामने इतिहास अर्ज किया है भी सतगुर सिख की किन्नी इमदाद करता है पर सिख बनना बड़ा औखा है सिख होवे सही। सो बेनती कर रहा सा कि एक घंटा टाइम है तो उस ढंग नाल ही आप इतिहास आरंभ करना है तकरीबन घंटे च उहदा कोई नमूना पेश किया जाए। बहुत सारे नामधारी मलेरकोटले के इतिहास नूं जानते ने जथेदार लहणा सिंह जी हीरा सिंह जी इन्हां दी अगवाई थले श्री भैणी साहब तो 150 का जथा चलिया जिन्हां दे नाल दो मातावां सन। कथा बड़ी लंबी है आरंभ विच ते आपां इहनूं जरा अगे लै जांदे आ। मलौद तो इन्हां कोई घोड़े ते शस्त्र लए सरदार बदन सिंह कोलों वह भी तुहानूं पता किवें लै इन्हां तकरीबन पैर रात रहिंदी नाल मलेरकोटले ते हमला कीता। मलेरकोटले ते एक पंजाबी दे कवि दा कथन है वह कहिंदा कदे बेलियां विच छीं बुकणों नहीं हटदे होड़े कदे कुदनों रोक ना रख लै असवारा घोड़े कदे वैन पिछा दरिया दे नहीं जांदे मोड़े जे बन किसे ने मार लै उन्हां बन्ने तोड़े जिन्हां फक्की हवा आकाश दी बाजां दे जोड़े जे पाए किसे ने पिंजरे उन्हां मारे लोड़े जे सीखां टुट ना सकियां उन्हां खंभ तरोड़े हो जान गुलाम जे सूरमे दिन रहिंदे थोड़े। जिहड़ी कौम गुलाम हो जाए वह हुंदी क्यों है अपना धार्मिक कर्मकांड भुल जाती है। धार्मिक कर्मकांड भुल के आत्मक तौर पर कमजोर हो जाती है तो सारे ही दिन इको हो जाते उन्होंने भी महापुरश होंगे ने भी सूरमे होंगे ने जड़े अपने पैरों पर खलोण का यतन करते हैं। सतगुरु राम सिंह सच्चे पातशाह ने कृपा की 10वें जामे विच जो उन्होंने करार किया सी मैं फेर करूंगा खालसा वसे विच पंजाब वो खालसा कायम किया। उस खालसे दे एक जथे ने मलेरकोटले ते हमला किया ते पैर रात रहिंदी नाल इशनान करके हमला किवें किया इत्थों आपां इतिहास इस नूं आरंभ करन लगे हाँ। सुनो इस कविता विच
सिंह उठे पैर दे तड़के बाणी सतगुर दी पड़के फिर लेकर पाना करके पैरू दरवाजा खोल दिता सिंगा ने हल्ला बोल दिता
अंग सजे सब दे फरके जालम दे टोले जरके पहला ही हल्ला करके ना दित्ती करन संभाराए आ मची हाहाकार आए
जो चिड़ी मारा दा मल्ला सीवारी उस ते चला फड़ बुचड़ कला कला सीतेग दी तार लंगा दिता करनी दा फल पगता दिता ਪਤਾ
ਜੋ ਭੁੱਖੇ ਸ਼ੇਰ ਸ਼ਿਕਾਰਾਂ ਜੋ ਭੁੱਖੇ ਸ਼ੇਰ ਸ਼ਿਕਾਰਾਂ ਮਿਰਗਾਂ ਦੀਆਂ ਘੇਰਨ ਡਾਰਾਂ ਇਉ ਭੱਜ ਨਿਕਲੀਆਂ ਵਾਰਾਂ ਕੋਈ ਕਿਸੇ ਦੀ ਲੈ ਨਾ ਸਾਰਾ ਏ ਆ ਮੱਚੀ ਹਾਹਾਕਾਰ ਆਏ
ਭਾਈਆਂ ਨੂੰ ਛੱਡਿਆ ਪਾਈਆਂ ਪੁੱਤਰ ਛੱਡ ਨਸੀਆਂ ਮਾਈਆਂ ਇਉ ਜਾਨਾਂ ਭੱਜ ਬਚਾਈਆਂ ਛੱਡ ਪਤੀ ਨੂੰ ਨਸੀ ਨਾਰੀ ਏ ਨਾ ਪਤੀ ਨੇ ਨਾਰ ਸੰਭਾਰੀ ਏ
ਦੋਹਾਂ ਦੇ ਰੱਸੇ ਲਾ ਕੇ ਕੱਢ ਦਿੱਤੀਆਂ ਬਾਹਰ ਭਜਾ ਕੇ ਘਰ ਸਾੜ ਦਿੱਤੇ ਅੱਗ ਲਾ ਕੇ ਬੰਦ ਹੋ ਗਏ ਗਲੀ ਬਾਜ਼ਾਰ ਆਏ ਆ ਮੱਚੀ ਹਾਹਾਕਾਰ ਆਏ
ਉੱਠ ਪੁਲਿਸ ਮਿਲਟਰੀ ਵਾਲੇ ਉੱਠ ਪੁਲਿਸ ਮਿਲਟਰੀ ਵਾਲੇ ਕੁਝ ਆ ਗਏ ਹੋਰ ਰਸਾਲੇ ਤੇ ਸ਼ਹਿਰ ਦੇ ਵਾਸੀ ਵਾਲੇ ਸਭ ਪੈ ਗਏ ਕਰਕੇ ਤਾਈ ਏ ਆ ਲੱਗੇ ਕਰਨ ਲੜਾਈ ਏ
ਅੱਗੋਂ ਸਿੰਘ ਪੈਂਤੜੇ ਡਾ ਕੇ ਸਤਿ ਸ੍ਰੀ ਅਕਾਲ ਗਜਾ ਕੇ ਜੋ ਸਾਵੇਂ ਅੜਦਾ ਆ ਕੇ ਕਰ ਦਿੰਦੇ ਪਾਰ ਉਤਾਰ ਆਏ ਆ ਮੱਚੀ ਹਾਹਾਕਾਰ ਆਏ
ਸਿੰਘਾਂ ਨੇ ਆਹੂ ਲਾਹੇ ਹੋ ਛੱਡ ਮੈਦਾਨ ਗਰਾਹੇ ਨਾ ਪੇਸ਼ ਕਿਸੇ ਦੀ ਜਾਏ ਇੱਕ ਵਾਰੀ ਪੈਰ ਉਖਾੜ ਦਿੱਤੇ ਸਭ ਅੰਦਰੋਂ ਅੰਦਰ ਹੀ ਵਾੜ ਦਿੱਤੇ
ਹੁਣ ਹੱਲਾ ਦੂਜਾ ਕਰਦੇ ਹੁਣ ਹੱਲਾ ਦੂਜਾ ਕਰਦੇ ਭਲਾ ਸਿੰਘ ਕਦੋਂ ਸੀ ਡਰਦੇ ਜੋ ਮੌਤ ਨਮਾਣੀ ਵਰਦੇ ਫਿਰ ਸੂਤ ਲਈ ਤਲਵਾਰ ਆਏ ਆ ਮੱਚੀ ਹਾਹਾਕਾਰ ਆਏ
ਵਿੱਚ ਮੈਦਾਨ ਦੇ ਡੱਟੇ ਜੋ ਸ਼ੇਰ ਘੇਰਦੇ ਕੱਟੇ ਕਰ ਦਿੱਤੇ ਦੰਦ ਨੇ ਖੱਟੇ ਸਭ ਤੋਬਾ ਤੋਬੇ ਲਾਉਣ ਲੱਗੇ ਤੇ ਪੈਰ ਪਿਛਾਂ ਖਸਕਾਉਣ ਲੱਗੇ
ਜਦ ਭੱਜੇ ਜਿੰਦ ਬਚਾ ਕੇ ਕੁਝ ਮਰੇ ਪਿੱਠਾਂ ਵਿੱਚ ਖਾ ਕੇ ਜੋ ਵੱਡੇ ਵੀਰ ਲੜਾਕੇ ਸਭ ਟੁੱਟ ਗਿਆ ਹੰਕਾਰ ਆਏ ਆ ਮੱਚੀ ਹਾਹਾਕਾਰ ਆਏ
ਕੈਸਰ ਦੀ ਰਾਜਧਾਨੀ ਰਘਬਰ ਨੇ ਕਰੀ ਵਰਾਨੀ ਸਿੰਘਾਂ ਦੀ ਇਹ ਨਿਸ਼ਾਨੀ ਜਿਉਂ ਇੱਟ ਨਾ ਇੱਟ ਖਿੜਕਾਈ ਸੀ ਬੰਦੇ ਸਰਹੰਦ ਉਡਾਈ ਸੀ
ਸ਼ੰਦ ਨਾਮ ਤਾਰੀਏ ਕਹਿੰਦੇ ਸ਼ੰਦ ਨਾਮ ਤਾਰੀਏ ਕਹਿੰਦੇ ਡਰ ਸ਼ੇਰ ਪੁਰੇ ਨਹੀਂ ਬਹਿੰਦੇ ਪਲ ਖੱਟ ਸੂਰਮੇ ਲੈਂਦੇ ਜਿੰਨਾਂ ਨੂੰ ਧਰਮ ਪਿਆਰਾ ਏ ਆ ਮੱਚੀ ਹਾਹਾਕਾਰ ਆਏ
ਬੁੱਚੜਾਂ ਨੇ ਚਿੜੀ ਮਾਰ ਮਹੱਲੇ ਤੇ ਹਮਲਾ ਕਰ ਦਿੱਤਾ ਬੁੱਚੜ ਕਤਲ ਕੀਤੇ ਗਊਆਂ ਦੇ ਰੱਸੇ ਵੱਢ ਕੇ ਆਜ਼ਾਦ ਕੀਤੀਆਂ ਹਾਹਾਕਾਰ ਮੱਚੀ ਸ਼ਹਿਰ 'ਚ ਰੌਲਾ ਪੈ ਗਿਆ ਪੁਲਿਸ ਦੇ ਕਰਮਚਾਰੀ ਚੜ ਕੇ ਆ ਗਏ ਦੋਵਾਂ ਪਾਸਿਆਂ ਤੋਂ ਤਲਵਾਰ ਖੜਕੀ ਲੋਹੇ ਤੇ ਲੋਹਾ ਖੜਕਿਆ ਜ਼ਖਮੀ ਹੋਏ ਸਿੰਘ ਕੁਝ ਵਿੱਚੋਂ ਸ਼ਹੀਦ ਵੀ ਹੋਏ ਪਰ ਸਿੰਘਾਂ ਨੇ ਜਈ ਤਲਵਾਰ ਵਾਹੀ ਉਹ ਥਾਣੇਦਾਰ ਜਿਹਨੇ ਗੁਰਮੁਖ ਸਿੰਘ ਦੇ ਸਾਹਮਣੇ ਬੈਲ ਜਿਬਾ ਕਰਾਇਆ ਸੀ ਉਹ ਵੀ ਕਤਲ ਹੋ ਗਿਆ ਉਹਦੇ ਨਾਲ ਦੇ ਕੁਝ ਸਿਪਾਹੀ ਕਤਲ ਹੋ ਗਏ ਕੁਝ ਸ਼ਹਿਰ ਦੇ ਵਸਨੀਕ ਕਤਲ ਹੋਏ ਆਖਰ ਸਿੰਘਾਂ ਦੀ ਮਾਰ ਦੇ ਅੱਗੇ ਉਹ ਖਲੋ ਨਾ ਸਕੇ ਨੱਸ ਗਏ ਸਿੰਘ ਵੀ ਜਦੋਂ ਸ਼ਹਿਰ ਤੋਂ ਬਾਹਰ ਨਿਕਲੇ ਤੇ ਫਿਰ ਇਕੱਠੇ ਹੋ ਕੇ ਪੁਲਿਸ ਦੇ ਕਰਮਚਾਰੀ ਸ਼ਹਿਰ ਵਾਸੀ ਇਹਨਾਂ ਸਿੰਘਾਂ ਤੇ ਫਿਰ ਹਮਲਾ ਕੀਤਾ ਇੱਥੇ ਫਿਰ ਤਲਵਾਰ ਖੜਕੀ ਫਿਰ ਵੀ ਨਹੀਂ ਖਲੋ ਸਕੇ ਤੇ ਨੱਸ ਗਏ ਆਖਰ ਸਿੰਘ ਰਾਜ ਨਗਰ ਨੂੰ ਜਿੱਧਰ ਭੂੰਦੜ ਥੇੜ ਹੈ ਇੱਧਰ ਨੂੰ ਜਥਾ ਨਿਕਲਿਆ ਇੱਕ ਸਮੁੰਦ ਖਾਂ ਪਠਾਣ ਸੀ ਇੱਥੋਂ ਦੇ ਰਹਿਣ ਵਾਲਾ ਜਿਹੜਾ ਉਸ ਵੇਲੇ ਦੋਵੇਂ ਝੜਪਾਂ ਵਿੱਚ ਆਇਆ ਨਹੀਂ ਸੀ ਇਹ ਕੁਝ ਚੋਣਵੇਂ ਜਵਾਨ ਨਾਲ ਲੈ ਕੇ ਤੇ ਇਹਨੇ ਸਿੰਘਾਂ ਦਾ ਪਿੱਛਾ ਕੀਤਾ ਭੂੰਦੜ ਥੇੜ ਦੇ ਲਾਗੇ ਆ ਕੇ ਸਿੰਘਾਂ ਦੇ ਜਥੇ ਨੂੰ ਮਿਲਿਆ ਇਹਨੇ ਆਵਾਜ਼ ਦਿੱਤੀ ਕਹਿਣ ਲੱਗਾ ਤੁਹਾਡੇ ਜੋ ਜਥੇਦਾਰ ਹੀਰਾ ਸਿੰਘ ਕਿਹੜਾ ਹੈ ਬਗਾਨੇ ਪੁੱਤਰ ਨਾ ਮਰਵਾਜੇ ਹੀਰਾ ਸਿੰਘ ਮੈਦਾਨ 'ਚ ਮੇਰੇ ਸਾਹਮਣੇ ਆਵੇ ਇੱਧਰੋਂ ਮੈਂ ਆਉਣਾ ਹੈ ਤੇ ਦੋਵਾਂ 'ਚੋਂ ਜਿਹੜਾ ਜਿੱਤ ਗਿਆ ਉਹਦੀ ਪਾਰਟੀ ਜਿੱਤੀ ਜਥੇਦਾਰ ਹੀਰਾ ਸਿੰਘ ਜੀ ਜਿਹੜੇ ਘੋੜੇ 'ਤੇ ਸਵਾਰ ਸਨ ਇਹਨਾਂ ਘੋੜੇ ਦੀ ਵਾਗ ਪਛਾਣ ਮੋੜੀ ਸਮੁੰਦ ਖਾਂ ਪਠਾਣ ਦੇ ਸਾਹਮਣੇ ਆਏ ਕਹਿਣ ਲੱਗੇ ਸਮੁੰਦ ਖਾਂ ਮੰਨਿਆ ਤੂੰ ਸੂਰਮਾ ਜਵਾਨ ਹੈ ਆਇਆ ਹੈ ਮੁਕਾਬਲਾ ਕਰਨ ਪਰ ਪਹਿਲਾ ਵਾਰ ਤੇਰਾ ਹੈ ਵਾਰ ਕਰ ਲੈ ਤੇ ਜਦੋਂ ਸਾਡਾ ਵਾਰ ਚੱਲਿਆ ਉਹ ਤੇ ਬਿਰਥਾ ਜਾਣਾ ਹੀ ਨਹੀਂ ਇਹ ਲਲਕਾਰਦਾ ਕਿਵੇਂ ਆ, ਦੋਵਾਂ ਦਾ ਮੁਕਾਬਲਾ ਕਿਵੇਂ ਹੁੰਦਾ ਹੈ, ਹੀਰਾ ਸਿੰਘ ਦਾ ਗੁੱਟ ਕਿਵੇਂ ਕੱਟਿਆ ਜਾਂਦਾ ਹੈ ਤੇ ਸਮੁੰਦ ਖਾਂ ਦਾ ਸਿਰ ਕਿਵੇਂ ਲੈਂਦਾ ਇਸ ਕਵਿਤਾ ਚ ਤਰੁਣ।
ਆਇਆ ਪਠਾਨ ਪਿੱਛੋਂ ਕੋੜਾ ਪਜਾਏ ਕੇ, ਮਾਰ ਲਲਕਾਰਾ ਕਹਿੰਦਾ ਸਿੰਘਾਂ ਕੋਲ ਆਏ ਕੇ, ਜਾਂਦੇ ਹੋ ਨਸੇ ਕਿੱਧਰ ਜਾਨ ਬਚਾਏ ਕੇ, ਹੀਰਾ ਸਿੰਘ ਦੱਸੇ ਆ ਗਏ ਜੋਰ ਕਿਰਪਾਨ ਦੇ, ਕਰ ਲੈ ਦੋ ਹੱਥ ਮੇਰੇ ਨਾਲ ਵਿੱਚ ਮੈਦਾਨ ਦੇ, ਕਰ ਲੈ ਦੋ ਹੱਥ ਖਾਲਸਾ।
ਓ ਕਿਆ ਸਰਦਾਰ ਪਠਾਣਾ ਹੋਸ਼ ਸੰਭਾਲ ਓਏ, ਕਰਨਾ ਏ ਗੱਲਾਂ ਪਿਆ ਹਵਾ ਦੇ ਨਾਲ ਓਏ, ਤੈਨੂੰ ਲੈ ਆਇਆ ਇੱਥੇ ਤੇਰਾ ਹੀ ਕਾਲ ਓਏ, ਪਹਿਲਾ ਹੈ ਵਾਰ ਤੇਰਾ ਲਾ ਲੈ ਕੋਈ ਤਾਣਾ ਓਏ, ਚੱਲਿਆ ਜਾਂ ਵਾਰ ਸਾਡਾ ਖਾਲੀ ਨਹੀਂ ਜਾਣਾ ਓਏ, ਚੱਲਿਆ ਜਾਂ ਵਾਰ ਪਠਾਣਾ।
ਗੱਲਾਂ ਦੇ ਨਾਲ ਸਿੰਘਾਂ ਉੱਡਦੇ ਪਹਾੜਨਾ, ਇੱਕ ਚੰਗਿਆੜੀ ਨੇ ਕੀ ਸਾਗਰ ਨੂੰ ਸਾੜਨਾ, ਚਾੜ ਕੇ ਨੋਗ ਤੇਗਦੀ ਤੈਨੂੰ ਮੈਂ ਖਾੜਨਾ, ਕਰਦੇ ਨਾ ਕੰਮ ਅਸੀਂ ਗਾ ਵੰਗਾ ਚੜਾਣ ਦੇ, ਕਰ ਲੈ ਦੋ ਹੱਥ ਮੇਰੇ ਨਾਲ ਵਿੱਚ ਮੈਦਾਨ ਦੇ, ਕਰ ਲੈ ਦੋ ਹੱਥ ਖਾਲਸਾ।
ਉਹ ਸ਼ੇਰ ਦੇ ਘੁਰੇ ਚ ਜਿਹੜੇ ਪੈਰ ਆ ਪਾਉਂਦੇ ਆ, ਰੱਖੀ ਗੱਲ ਯਾਦ ਪਠਾਣਾ ਸੁੱਕੇ ਨਾ ਜਾਂਦੇ ਆ, ਸੋਚਦੇ ਪਹਿਲਾਂ ਨਹੀਂ ਜੋ ਪਿੱਛੋਂ ਪਛਤਾਉਂਦੇ ਆ, ਆਇਓ ਮੁਕਾ ਕੇ ਆਪਣਾ ਪਾਣੀ ਤੇ ਦਾਣਾ ਓਏ, ਚੱਲਿਆ ਜਾਂ ਵਾਰ ਸਾਡਾ ਖਾਲੀ ਨਹੀਂ ਜਾਣਾ ਓਏ, ਚੱਲਿਆ ਜਾਂ ਵਾਰ ਖਾਨ ਜੀ।
ਲਾਲਾ ਦੀ ਕੀਮਤ ਤਾਰੇ ਨਿਰਧਨ ਕੰਗਾਲ ਕੀ, ਟੱਪਣਾ ਸਮੇਰ ਪਿੰਗਲੇ ਮਾਰ ਕੇ ਛਾਲ ਕੀ, ਕੌਡੀ ਟਟਾਣੇ ਅੜਨਾ ਸੂਰਜ ਦੇ ਨਾਲ ਕੀ, ਜਿੱਤਾਂ ਪ੍ਰਾਪਤ ਕਰਦੇ ਪੁੱਤਰ ਪਠਾਣ ਦੇ, ਕਰ ਲੈ ਦੋ ਹੱਥ ਮੇਰੇ ਨਾਲ ਵਿੱਚ ਮੈਦਾਨ ਦੇ, ਕਰ ਲੈ ਦੋ ਹੱਥ ਖਾਲਸਾ।
ਮਹਿੰਗੇ ਭਾਅ ਪੈਣਾ ਤੈਨੂੰ ਅੱਜ ਦਾ ਵਪਾਰ ਓਏ, ਅੱਧ ਵਿਚਕਾਰ ਲੈ ਕੇ ਡੁੱਬਦਾ ਹੰਕਾਰ ਓਏ, ਰਹਿ ਗਿਆ ਮੇਲ ਤੇਰਾ ਬਾਕੀ ਪਲ ਚਾਰ ਓਏ, ਖਾਕ ਨਾਲ ਖਾਕ ਤੇਰੀ ਮਿਲ ਜੂ ਪਠਾਣਾ ਓਏ, ਚੱਲਿਆ ਜਾਂ ਵਾਰ ਸਾਡਾ ਖਾਲੀ ਨਹੀਂ ਜਾਣਾ ਓਏ, ਚੱਲਿਆ ਜਾਂ ਵਾਰ ਖਾਨ ਜੀ।
ਸੁਣ ਕੇ ਫਿਰ ਗੱਲ ਇਤਨੀ ਰੋਦੇ ਵਿੱਚ ਆਉਂਦਾ ਏ, ਕੱਢ ਕੇ ਤਲਵਾਰ ਮਿਆਨੋ ਵਾਰ ਚ ਲਾਉਂਦਾ ਏ, ਹੀਰਾ ਸਿੰਘ ਬਿਨਾ ਢਾਲ ਦੇ ਖੱਬਾ ਹੱਥ ਡਾਉਂਦਾ ਏ, ਕੱਟਿਆ ਗਿਆ ਗੁੱਟ ਸਿੰਘ ਦਾ ਵਿੱਚ ਕਮਸਾਨ ਦੇ, ਕਰ ਲੈ ਦੋ ਹੱਥ ਮੇਰੇ ਨਾਲ ਵਿੱਚ ਮੈਦਾਨ ਦੇ, ਕਰ ਲੈ ਦੋ ਹੱਥ ਖਾਲਸਾ।
ਆਈ ਹੁਣ ਵਾਰੀ ਸਿੰਘ ਦੀ ਛੰਡੀ ਤਲਵਾਰ ਆ, ਪੈਂਦੀ ਆਕਾਸ਼ੋਂ ਜਿਵੇਂ ਪਰਲੇ ਦੀ ਧਾਰ ਆ, ਕੱਦੂ ਦੇ ਵਾਂਗ ਲਾ ਕੇ ਸੀਸ ਉਤਾਰ ਆ, ਜੀਵਨ ਸਿੰਘ ਵਾਰਾਂ ਗਾਉਂਦਾ ਰਹੂ ਜਮਾਨਾ ਓਏ, ਚੱਲਿਆ ਜਾਂ ਵਾਰ ਸਾਡਾ ਖਾਲੀ ਨਹੀਂ ਜਾਣਾ ਓਏ, ਚੱਲਿਆ ਜਾਂ ਵਾਰ ਖਾਨ ਜੀ।
ਸਮੁੰਦ ਖਾਂ ਪਠਾਣ ਨੇ ਰੋਹ ਨਾਲ ਮਿਆਨ ਚੋਂ ਤਲਵਾਰ ਕੱਢੀ, ਇਹਨੇ ਆਪਣੇ ਪੈਂਦੜੇ ਨਾਲ ਹੀਰਾ ਸਿੰਘ ਤੇ ਵਾਰ ਕੀਤਾ ਤਲਵਾਰ ਦਾ, ਤੇ ਵਾਰ ਕੀਤਾ ਅੱਡੀ ਚੋਟੀ ਦਾ ਜ਼ੋਰ ਲਾ ਕੇ। ਹੀਰਾ ਸਿੰਘ ਕੋਲ ਢਾਲ ਕੋਈ ਨਹੀਂ ਸੀ, ਉਹਨੇ ਢਾਲ ਦੇ ਥਾਂ ਖੱਬਾ ਹੱਥ ਅੱਗੇ ਕੀਤਾ, ਤੇ ਪਠਾਣ ਦੇ ਵਾਰ ਦੇ ਨਾਲ ਹੀਰਾ ਸਿੰਘ ਦਾ ਖੱਬਾ ਗੁੱਟ ਜਿਹੜਾ ਸੀ ਉਹ ਬਾਂਹ ਨਾਲੋਂ ਲੈ ਗਿਆ, ਤੇ ਉਹਦੇ ਵਾਰ ਨੇ ਇੰਨਾ ਕੀ ਕੰਮ ਕੀਤਾ ਵੀ ਗੁੱਟ ਲਾ ਕੇ ਅੱਗੇ ਵਾਰ ਨਹੀਂ ਕੀਤਾ। ਉਹਨੇ ਆਪਦੀ ਕਾਮਯਾਬੀ ਨਾ ਵੇਖ ਕੇ ਥੋੜ੍ਹੀ ਜਿਹੀ ਘੋੜੇ ਦੀ ਵਾਗ ਪਿਛਾਂ ਖਿੱਚੀ। ਜਥੇਦਾਰ ਹੀਰਾ ਸਿੰਘ ਕਹਿੰਦਾ ਪਠਾਣਾ ਕਿਸੇ ਦੇ ਘਰ ਭਾਜੀ ਗੱਲੀਏ ਤੇ ਨਿਉਂਦਰਾ ਵੀ ਉਡੀਕੀਦਾ ਹੈ, ਕਾਲ ਨਾ ਪਾਉਣ ਖਾਲਸੇ ਦਾ ਵਾਰ ਆਇਆ ਹੀ ਤਿਆਰੀ ਕਰ। ਹੀਰਾ ਸਿੰਘ ਨੇ ਵਾਰ ਕੀਤਾ, ਸਮੁੰਦ ਖਾਂ ਦਾ ਪਠਾਣ ਸਮੁੰਦ ਖਾਂ ਪਠਾਣ ਦਾ ਸਿਰ ਜਿਹੜਾ ਸੀ ਉਹ ਧੜ ਨਾਲੋਂ ਲੈ ਕੇ ਤੇ ਘੋੜੇ ਦੇ ਕਦਮਾਂ 'ਚ ਡਿੱਗ ਪਿਆ, ਨਾਲ ਦੇ ਫਰਾਰ ਹੋ ਗਏ। ਜਥਾ ਰੜ ਪਿੰਡ ਆਇਆ, ਰੜ ਪਿੰਡ ਜਿੱਥੋਂ ਦੀ ਮਾਤਾ ਖੇਮ ਕੌਰ ਸੀ ਤੇ ਜਿੱਥੋਂ ਦਾ ਇਹਦਾ ਪਤੀ ਚੜ੍ਹਤ ਸਿੰਘ, ਇਹ ਮਲੌਦ ਸ਼ਹੀਦ ਹੋ ਗਿਆ ਸੀ ਜਦੋਂ ਸ਼ਸਤਰ ਘੋੜੇ ਲੈਣ ਲੱਗਿਆ। ਇਹ ਰੜ ਪਿੰਡ ਆਏ, ਇੱਥੋਂ ਦੇ ਸਤ ਸਿੰਘ ਸਨ ਨਾਲ ਨੌ ਸਨ ਸਾਰੇ ਤੇ ਇੱਥੇ ਆ ਕੇ ਕੜਾਈ ਧਰੀ ਤੇਲ ਦੀ ਜਿਹੜੇ ਫੱਟੜ ਸਨ ਉਹਨਾਂ ਦੇ ਜ਼ਖਮਾਂ 'ਤੇ ਤੇਲ ਦੀ ਟਕੋਰ ਕੀਤੀ ਹੀਰਾ ਸਿੰਘ ਨੇ ਆਪਣਾ ਗੁੱਟ ਜਿਹੜਾ ਸੀ ਉਹ ਉਬਲਦੇ ਤੇਲ ਵਿੱਚ ਤਲਿਆ ਤਲਵਾਰਾਂ ਦੀ ਇੱਕ ਇਉਂ ਕਤਾਰ ਲਾ ਦਿੱਤੀ ਅਤੇ ਕਿਹਾ ਖਾਲਸਾ ਜੀ ਜਿਨ੍ਹਾਂ ਨੂੰ ਮਜ਼ਬੂਰੀਆਂ ਨੇ ਘਰਾਂ ਦੀਆਂ ਉਹ ਜਾਓ ਬੇਸ਼ੱਕ ਅਤੇ ਜਿੰਨਾ ਹੁਕਮ ਸੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਨਵੇਂ ਪਾਤਸ਼ਾਹ ਦਾ ਉਹਨਾਂ ਕੰਮ ਕਰ ਲਿਆ ਹੁਣ ਆ ਸਾਹਮਣੇ ਸ਼ਹੀਦੀ ਜਿੰਨਾ ਸ਼ਹੀਦ ਹੋਣਾ ਰਹਿ ਜਾਓ ਬਾਕੀ ਚਲੇ ਜਾਓ 66 ਸਿੰਘ ਰਹਿ ਗਏ ਬਾਕੀ ਤੁਰ ਗਏ ਇੱਥੇ ਲੰਗਰ ਤਿਆਰ ਕਰਕੇ ਛਕਿਆ ਸ਼ੇਰਪੁਰ ਦੇ ਥਾਣੇ ਸ਼ੇਰਪੁਰ ਦੇ ਇਹਨਾਂ ਜਾ ਕੇ ਆਪਣੀ ਪੇਸ਼ੀ ਦਿੱਤੀ ਅਤੇ ਮਲੇਰਕੋਟਲੇ ਦੇ ਹਮਲਾ ਹੋਣ ਤੋਂ ਪਹਿਲਾਂ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੂਬੇ ਲੱਖਾ ਸਿੰਘ ਨੂੰ ਲੁਧਿਆਣੇ ਘੱਲ ਦਿੱਤਾ ਸੀ ਉਹਨੇ SP ਨੂੰ ਅਤੇ DC ਨੂੰ ਜਾ ਕੇ ਕਹਿ ਦਿੱਤਾ ਸੀ ਬਈ ਜਥਾ ਗਿਆ ਹੈ ਮਲੇਰਕੋਟਲੇ ਨੂੰ ਅਤੇ ਪਤਾ ਨਹੀਂ ਉਹ ਕੀ ਕਰਨ ਉਹਦੇ ਜ਼ਿੰਮੇਵਾਰ ਤੁਸੀਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਨੇ ਘੱਲਿਆ ਸੀ ਉਹਨੂੰ ਤਾਂ ਉੱਥੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਯਤਨ ਕੋਈ ਨਹੀਂ ਕੀਤਾ ਜਥੇ ਦਾ ਹਮਲਾ ਰੋਕਣ ਦਾ ਆਖਰ ਜਦੋਂ ਹਮਲਾ ਹੋ ਗਿਆ ਸਿੰਘ ਗ੍ਰਿਫਤਾਰ ਹੋ ਗਏ ਅਤੇ DC ਵੀ ਪਹੁੰਚ ਗਿਆ ਇਹਨੇ ਤਾਰਾਂ ਦੇ ਕੇ ਮਹਾਰਾਜਾ ਪਟਿਆਲਾ ਮਹਾਰਾਜਾ ਨਾਭਾ ਮਹਾਰਾਜਾ ਜੀਂਦ ਇਹਨਾਂ ਦੀ ਕੋਈ ਫੌਜ ਸੱਦੀ ਤੋਹਫ਼ਾਂ ਮੰਗਵਾਈਆਂ ਇਹਨੇ ਯਤਨ ਕੀਤਾ ਜਦੋਂ ਇਹਨੂੰ ਉਤਾਰ ਗਈ ਭਈ ਸਿੰਘ ਗ੍ਰਿਫਤਾਰ ਹੋ ਗਏ ਨੇ ਉਹਨੇ ਕਿਹਾ ਗ੍ਰਿਫਤਾਰੀ ਦੀ ਹਿਰਾਸਤ ਵਿੱਚ ਮਲੇਰਕੋਟਲੇ ਭੇਜ ਦਿਓ ਇਹਨਾਂ ਵਿੱਚ ਕੁਝ ਉਹ ਸਿੰਘ ਸਨ ਜਿਹੜੇ ਇੰਨੇ ਫੱਟੜ ਸਨ ਵੀ ਤੁਰ ਨਹੀਂ ਸੀ ਸਕਦੇ ਕੁਝ ਉਹ ਸਨ ਜਿਹੜੇ ਫੱਟੜ ਨਹੀਂ ਸਨ ਉਹ ਤੁਰ ਸਕਦੇ ਸਨ ਕੁਝ ਉਹ ਸਨ ਜਿਹੜੇ ਥੋੜ੍ਹੇ ਫੱਟੜ ਸਨ ਅਤੇ ਦਿਨ ਕਿਹੜਾ ਸੀ ਉਹ ਸੀ 17 ਜਨਵਰੀ 1872 ਈਸਵੀ 1928 ਬਿਕਰਮੀ ਅਤੇ 5 ਮਾਘ ਦਾ ਇੱਥੋਂ ਸਿੰਘਾਂ ਨੂੰ ਤਿਆਰ ਕੀਤਾ ਕਣੀਆਂ ਪੈਂਦੀਆਂ ਸੀ ਆਕਾਸ਼ 'ਤੇ ਬੱਦਲ ਸੀ ਠੱਕੇ ਦੀ ਵਾਹ ਵਗਦੀ ਸੀ ਪਰ ਜਵਾਨੀ ਵਿੱਚ ਸਿਆਲ ਸੀ ਅਤੇ ਉਹ ਸਿੰਘ ਜਿਹੜੇ ਤੁਰ ਨਹੀਂ ਸੀ ਸਕਦੇ ਉਹਨਾਂ ਨੂੰ ਗੱਡਿਆਂ 'ਤੇ ਲੱਦਿਆ ਉਹ 4 ਵਜੇ ਸਵੇਰ ਦੇ ਤੁਰੇ ਹੋਏ ਜਾ ਕੇ ਮਲੇਰਕੋਟਲੇ ਪਹੁੰਚੇ ਅੱਗੇ ਕਾਵਨ ਨੇ ਸਾਰਾ ਯਤਨ ਕੀਤਾ ਹੋਇਆ ਸੀ ਅਤੇ ਉਹਨੇ ਮਨ ਪੱਕਾ ਬਣਾ ਲਿਆ ਸੀ ਵੀ ਇਹਨਾਂ 'ਤੇ ਕੋਈ ਦਫਾ ਨਹੀਂ ਲਾਉਣੀ ਇਹਨਾਂ 'ਤੇ ਕੋਈ ਕੇਸ ਨਹੀਂ ਚਲਾਉਣਾ ਕਾਲਾ ਕਾਨੂੰਨ ਹੀ ਵਰਤਣਾ ਕਾਲਾ ਕਾਨੂੰਨ ਹੀ ਇਹਨਾਂ ਨੂੰ ਸ਼ਹੀਦ ਕਰਨ ਦਾ ਉਹਨੇ ਮਨ ਬਣਾਇਆ ਸੀ ਜਥਾ ਪਹੁੰਚਿਆ ਅਤੇ 7 ਤੋਹਫ਼ਾਂ ਜਿਹੜੀਆਂ ਸਨ ਉਹ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬੀੜੀਆਂ ਹੋਈਆਂ ਸਨ ਜਿਨ੍ਹਾਂ ਨਾਲ ਇਹਨਾਂ ਨੂੰ ਸ਼ਹੀਦ ਕਰਨਾ ਸੀ 2 ਤੋਹਫ਼ਾਂ ਵੱਖਰੀਆਂ ਬੀੜੀਆਂ ਹੋਈਆਂ ਸਨ ਭਈ ਇਹਨਾਂ ਦਾ ਕੋਈ ਦਾਦੀ ਬਾਹਰੋਂ ਆ ਕੇ ਹਮਲਾ ਨਾ ਕਰੇ ਫੌਜਾਂ ਦੇ ਪਹਿਰੇ ਸਨ ਕਾਵਨ ਨੇ ਹੁਕਮ ਦਿੱਤਾ ਭਈ 7 ਤੋਹਫ਼ਾਂ ਦੇ ਸਾਹਮਣੇ ਇਹਨਾਂ 7 ਸੱਤਾਂ ਨੂੰ ਇਹਨਾਂ ਦਾ ਤੋਹਫ਼ਾਂ ਵੱਲ ਪਿੱਛਾ ਕਰਕੇ ਬੰਨ੍ਹ ਦਿੱਤਾ ਜਾਏ ਅਤੇ ਇਹਨਾਂ 'ਤੇ ਫਾਇਰ ਕੀਤਾ ਜਾਏ ਜਥੇਦਾਰ ਹੀਰਾ ਸਿੰਘ ਜੀ ਕਹਿੰਦੇ ਨੇ ਉਹ ਕਾਵਨ ਅਸੀਂ ਆਏ ਹਾਂ ਸ਼ਹੀਦ ਹੋਣ ਅਤੇ ਸ਼ਹੀਦ ਪਿੱਠ ਵਿੱਚ ਵਾਰ ਨਹੀਂ ਲੈਂਦਾ ਸ਼ਹੀਦ ਦਾ ਛਾਤੀ ਵਿੱਚ ਵਾਰ ਲੈ ਕੇ ਸ਼ਹੀਦ ਹੁੰਦਾ ਹੈ ਬੰਨਣ ਦੀ ਲੋੜ ਨਹੀਂ ਅਸੀਂ ਤੋਹਫ਼ਾਂ ਦੇ ਸਾਹਮਣੇ ਖੜ੍ਹੇ ਹੋਵਾਂਗੇ ਛਾਤੀਆਂ ਡਾ ਕੇ ਬਾਰਿਸ਼ ਨਾਲ ਟੋਭਿਆਂ ਵਿੱਚ ਪਾਣੀ ਥੋੜ੍ਹਾ ਥੋੜ੍ਹਾ ਹੈਗਾ ਸੀ ਅਤੇ ਨਿਤਰਿਆ ਹੋਇਆ ਪਾਣੀ ਸੀ ਉਹ ਠੰਡੇ ਠਾਰ ਪਾਣੀ 'ਚੋਂ ਕਰਕੇ ਇਸ਼ਨਾਨ ਜਥੇਦਾਰ ਹੀਰਾ ਸਿੰਘ ਜਥੇਦਾਰ ਲਹਿਣਾ ਸਿੰਘ ਇਹ ਆਪਣੇ ਲੈ ਕੇ 5 ਸਾਥੀ ਅਤੇ ਤੋਹਫ਼ਾਂ ਦੇ ਸਾਹਮਣੇ ਖਲੋ ਗਏ ਇਹਨਾਂ 'ਤੇ ਵਾਰ ਕਿਵੇਂ ਹੁੰਦੇ ਨੇ ਜਾਂ ਕਿਵੇਂ ਹੋਏ ਤੇ ਕਿਵੇਂ ਨਹੀਂ ਹੋਏ, ਇਹ ਸਾਰਾ ਕੁਝ ਐਸ ਕਵਿਤਾ ਵਿੱਚ ਸਰਵਣ।
ਤੋਪਚੀਆਂ ਨੇ ਭਰ ਲੈ ਗੋਲੇ, ਕਾਵਨ ਹੁਕਮ ਸੁਣਾਇਆ ਕਹਿਰ ਕਮਾਇਆ, ਕਰ ਅਰਦਾਸ ਸਿੰਘਾਂ ਦਾ ਟੋਲਾ ਝੱਟ ਅਗੇਰੇ ਆਇਆ ਨਹੀਂ ਘਬਰਾਇਆ।
ਪਾਸਾਵੇਂ ਛਾਤੀ ਡਾਗੇ ਛੱਡਿਆ ਇੱਕ ਜਕਾਰਾ ਲਾ ਕੇ ਨਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਕੀ ਦਿੱਤਾ ਦਾਗ ਪਲੀਤਾ ਜਾਂ ਫਿਰ ਤੋਫ ਫੈਰ ਨਹੀਂ ਕਰਦੀ ਜਾਪੇ ਡਰਦੀ, ਦੂਜਾ ਵਾਰ ਗਿਆ ਫਿਰ ਖਾਲੀ ਤੀਜਾ ਹੌਕਾ ਭਰਦੀ ਜਾਂਦੀ ਠਰਦੀ।
ਹੈਰਾਨ ਗਿਆ ਫਿਰ ਕਾਵਣ ਨੁਕਸ ਪਿਆ ਕੀ ਪਾਰਾ ਕਰੇ ਵਿਚਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਹੀਰਾ ਸਿੰਘ ਸਰਦਾਰ ਪੁਕਾਰੇ ਸੁਣ ਕਾਵਣ ਗੱਲ ਮੇਰੀ ਜਿਸ ਦੀ ਦੇਰੀ, ਮੇਰੇ ਗੁਰੂ ਦਾ ਹੁਕਮ ਨੀ ਹੋਇਆ ਤੋਫ ਨੀ ਚੱਲਣੀ ਤੇਰੀ ਬੈਠੀ ਵੇਰੀ।
ਝੂਠਾ ਕਰਕੇ ਅਸਾਂ ਵਿਖਾਉਣਾ ਏ ਕਾਨੂੰਨ ਤੁਮਾਰਾ ਜਿਤਨਾ ਸਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਲੈ ਹੁਣ ਆਇਆ ਹੁਕਮ ਹਜੂਰੋਂ ਛੇਤੀ ਫੈਰ ਕਰਾ ਲੈ ਦਿਲ ਦੀ ਲਾ ਲੈ, ਇਹ ਪ੍ਰਵਾਨੇ ਵਾਰ ਕਰਨਗੇ ਜ਼ਾਲਮ ਸ਼ਮਾ ਜਗਾ ਲੈ ਤੂੰ ਅਜਮਾ ਲੈ।
ਦੇਸ਼ ਆਜ਼ਾਦੀ ਧਰਮ ਸਾਨੂੰ ਜਾਨੋ ਵੱਧ ਪਿਆਰਾ ਸਫਲ ਵਪਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਚੌਥੀ ਵਾਰ ਪਲੀਤਾ ਲਾਇਆ ਉੱਠੀ ਗਰਜ ਮਹਾਨਾ ਚੜੀ ਸਮਾਨਾ, ਫਿੱਤੀ ਫਿੱਤੀ ਹੋਏ ਉੱਡ ਗਈਆਂ ਨੇ ਖੜੀਆਂ ਸੱਤੇ ਜਾਨਾਂ ਮਿਟੇ ਨਿਸ਼ਾਨਾ।
ਕਾਰ ਉੱਠੀ ਚੋਂ ਤਰਫਾ ਹੋਇਆ ਤੁੰਦੂ ਕਾਰਾ ਵਿੱਚ ਬਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਵਿਰਸ਼ਾਂ ਉੱਤੇ ਬੈਠੇ ਸਨ ਜੋ ਪੰਛੀ ਵੀ ਕੁਰਲਾਏ ਕਰਦੇ ਹਾਏ, ਰੋਣ ਲੱਗੇ ਸਭ ਹਿਰਦਿਆਂ ਵਾਲੇ ਨੈਣੋ ਨੀਰ ਵਹਾਏ ਪੇਸ਼ ਨਾ ਜਾਏ।
ਬ੍ਰਹਮਾ ਰਟਣੇ ਵੇਦ ਭੁੱਲ ਗਿਆ ਰਹੀ ਨਾ ਸੁੱਧ ਸੁਭਾਰਾ ਧੌਲ ਪਕਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਖੜੇ ਚਾਲਿਆ ਡੋਲ ਸੀ ਜਿਹੜੇ ਪਰਬਤ ਕੰਬੇ ਸਾਰੇ ਮਾਰਨ ਨਾਰੇ, ਨਦੀਆਂ ਨਾਲੇ ਸਾਗਰ ਕੰਬੇ ਬ੍ਰਿਸ਼ ਵੀ ਹੋ ਦੁਖਿਆਰੇ ਖਾਣ ਹੁਲਾਰੇ।
ਪਰਲੀ ਕੰਬਿਆ ਕਾਮਨ ਪਾਪੀ ਬੱਜਰ ਦਿਲ ਦਾ ਭਾਰਾ ਕਹਿਰ ਗੁਜ਼ਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਇਸੇ ਤਰ੍ਹਾਂ ਹੀ ਵਾਰੀ ਵਾਰੀ ਸੱਤ ਸੱਤ ਰਹਿ ਉਡਾਉਂਦੇ ਸਾਵੇਂ ਆਉਂਦੇ, ਇੱਕ ਦੂਜੇ ਤੋਂ ਵੱਧ ਵੱਧ ਯਾਰੋ ਸਿੰਘ ਹੋਏ ਅੱਗੇ ਜਾਂਦੇ ਜਾਨ ਘੁਮਾਉਂਦੇ।
12 ਸਾਲ ਦੇ ਬਿਸ਼ਨ ਸਿੰਘ ਦਾ ਆਇਆ ਹੈ ਗੁਣਵਾਰਾ ਪਿਆ ਕਹਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਖੱਦੋਂ ਬਾਰਾ।
ਮਨ ਮੋਹਣੀ ਹੈ ਉਮਰ ਛੁਟੇਰੀ ਭੋਲਾ ਇਸਦਾ ਚਿਹਰਾ ਕੰਮ ਉਖੇਰਾ, ਕਹਿੰਦੀ ਮੇਮ ਨਾ ਮਾਰੋ ਇਸ ਨੂੰ ਦਿਲ ਕੰਬਦਾ ਹੈ ਮੇਰਾ ਜਾਂਦਾ ਜੇਰਾ।
ਜੀਵਨ ਸਿੰਘਾ ਮੇਮ ਸਾਵਦਾ ਹੋਇਆ ਜੋ ਤਕਰਾਰਾ ਕਹੋ ਪਕਾਰਾ, ਮੂੰਹ ਵਿੱਚ ਉਂਗਲਾਂ ਪਾ ਗਈ ਦੁਨੀਆ ਡਿੱਠਾ ਅਜਬ ਨਜ਼ਾਰਾ ਹੱਦੋਂ ਬਾਰਾ।
ਤੋਫਾਂ ਸਨ ਮਹਾਰਾਜੇ ਪਟਿਆਲੇ ਦੀਆਂ, ਤੋਫਾਂ ਨੂੰ ਪਲੀਤਾ ਡਾਗਣ ਵਾਲੇ ਫੌਜੀ ਸਿਪਾਹੀ ਸਨ ਮਹਾਰਾਜੇ ਪਟਿਆਲੇ ਦੇ। ਜਦੋਂ ਸੱਤੇ ਸਿੰਘ ਜਥੇਦਾਰ ਹੀਰਾ ਸਿੰਘ ਜੀ, ਲਹਿਣਾ ਸਿੰਘ ਜੀ, 5 ਸਾਥੀ ਨਾਲ ਲੈ ਕੇ ਤੋਫਾਂ ਦੇ ਸਾਹਮਣੇ ਛਾਤੀਆਂ ਡਾਹ ਕੇ ਖਲੋ ਗਏ, ਇਹਨੇ ਫੈਰ ਦਾ ਹੁਕਮ ਦਿੱਤਾ, 7 ਤੋਫਾਂ ਨੂੰ ਪਲੀਤਾ ਡਾਗਿਆ ਗਿਆ ਅਤੇ 7 ਤੋਫਾਂ ਪਲੀਤਾ ਚੱਟ ਗਈਆਂ, ਫੈਰ ਨਹੀਂ ਕੀਤਾ। ਕਾਵਨ ਨੂੰ ਛੱਕ ਪਿਆ ਵੀ ਤੋਫਾਂ ਅੱਗੇ ਉੱਡਣ ਵਾਲੇ ਵੀ ਪੰਜਾਬੀ, ਤੋਫਾਂ ਨੂੰ ਪਲੀਤਾ ਡਾਗਣ ਵਾਲੇ ਵੀ ਪੰਜਾਬੀ। ਹਕੂਮਤ ਦਾ ਭੈ ਕਰਕੇ ਇਹ ਤੋਫਾਂ ਨੂੰ ਪਲੀਤਾ ਡਾਗਣ ਬਹਿ ਗਏ ਨੇ, ਕੀ ਪਤਾ ਹੈ ਇਹ ਪੰਜਾਬੀ ਭਰਾਵਾਂ ਦੀ ਇਮਦਾਦ ਹੀ ਕਰਦੇ ਹੋਣ। ਉਹਨੇ ਤੋਫਾਂ ਦਾ ਮੁਲਾਜ਼ਾ ਕੀਤਾ ਕਿ ਤੋਫਾਂ ਵੀ ਸਹੀ ਜਾਪੀਆਂ, ਛੱਕ ਹੋਰ ਵੱਧ ਗਿਆ। ਉਹਨੇ ਤੋਪਚੀ ਬਦਲ ਦਿੱਤੇ, ਕਾਵਨ ਨੇ ਤੋਪਚੀ ਬਦਲ ਦਿੱਤੇ। ਤੋਪਚੀ ਬਦਲ ਦਿੱਤੇ, ਫਿਰ ਹੁਕਮ ਦਿੱਤਾ ਪਲੀਤਾ ਡਾਗਣ ਦਾ, 7 ਤੋਫਾਂ ਨੂੰ ਫਿਰ ਪਲੀਤਾ ਡਾਗਿਆ ਗਿਆ, 7 ਤੋਫਾਂ ਚੋਂ ਫਿਰ ਵੀ ਕਿਸੇ ਫੈਰ ਨਹੀਂ ਕੀਤਾ। ਇਹਨੇ ਫਿਰ ਤੋਪਚੀ ਬਦਲੇ, ਜਦੋਂ 3ਵੀਂ ਵਾਰ ਪਲੀਤਾ ਡਾਗਿਆ ਤੋਫਾਂ 7 ਫੇਰ ਵੀ ਫੇਲ, ਤੇ ਹੁਣ ਕਾਨੂੰਨ ਅਨੁਸਾਰ, ਕਾਨੂੰਨ ਤੇ ਪਹਿਲਾਂ ਹੀ ਕੋਈ ਨਹੀਂ ਸੀ क्यों ना कोई दफा लाई ना किसी अदालत विच पेश होए ना किसी अदालत ने सजा दी। ते कानून अनुसार ये सत्ते बरी दे हकदार सन। हर हुकूमत का कानून है जिन्हों मौत की सजा दी जाए फांसी की सजा दी जाए ते कुदरती टाइम फांसी का जेड़ा वो तो एक मिनट भी उत्ते हो जाए फांसी देने का टाइम जेड़ा वो तो एक मिनट उत्ते हो जाए उन्हों कुदरत अजे जिंदगी बख्शी है उन्होंने मुड़ के फांसी नहीं दिता जाता। जिन्हों तोफ ना उड़ाउण की सजा दी जाए तीन बार तोफ फायर ना करे वो उत्ते बरी का हकदार है कुदरत ने उसकी सजा मुआफ कर दी है उसदे ते चौथी वार फायर नहीं किया जाता। डिप्टी कमिश्नर कामन ऊंधी पा के बह गए जथेदार हीरा सिंह जी कहिंदे ने कामन असी शहीद होण आए हाँ तोहफा तेरी मर्जी नाल नहीं चलनिया तोहफा मेरे सतगुरु की मर्जी नाल चलनिया जदों हुक्म आएगा उदों तोहफा चलनगियां जरूर शहीद असी होवांगे जरूर पर तेरी मर्जी नाल नहीं। जिवें अगे कानून छिके ते टंग के तू सिंघां ते फायर करवाउण लगे तोहफां दे इसे तरह ही असां ते जरा तुहाडा कानून ही झूठा करके विखाउणा है दुनिया के इतिहास विच विखाउणा है भई तुसीं जिहड़े ईसा दे पुजारी जे ते सब तो वड्डे इमानदार अपनी कौम नूं समझदे हो तुहाडे च इमानदारी किन्नी कि इह विखाउणा है दुनिया के इतिहास लै मेरे सतगुरु का हुक्म आया जी तोहफां चलणगियां आक सफाइया बदल की लड़ नहीं। कामन ने फिर टुटे जे दिल ना हुक्म सपाइया ने पलीता दा गया सत्तां तोहफां का फायर होया धरती कंबी आकाश गूंजिया ते सत्ते ही शरीर जेडे तोहफा अगे खड़े सी ए रूं दे गोड़े बन के ते आकाश नूं उड़ गए आकाश लहू लुहान हो गया सारा ते बारह तेरह किलियां विच उस धरती च किसे दा सिर किसे दी लत किसे दी बांह ए सारे वक्ख वक्ख हो के शरीर दे टोटे टोटे हो के ए बारह किलियां च डिगे वेखण वाले दर्शक जेड़े खड़े सी उन्हां दे दिल च आया भी इन्हां दे साथी जान बख्शी मंग जाणगे जान बख्शी हुण दी कोई तोहफे दे सामने आउंदा पर हैरानी दी हद टुट गई जदों सत सिंह होर इशनान करके ते तोहफां दे सामने आ खड़े कामन ने फिर फैर दा हुक्म दिता फिर उड़ गए एक जथा तोहफ नाल उड़ जांदा ते दूजियां सत्तां नूं आखण दी लोड़ नहीं पैंदी वो आपे ही तैयार होंदे ने। आखिर इसे तरह सत सत दी कतार तोहफां नाल अड़ाउण लगे छेवीं कतार विच वरियाम सिंह महाराज दा मदरे जे कद दा ए खड़ा है तोफ दे सामने ते महाराजे पटियाले दे किसे जनरल ने कावन दे कान च कोई गल आखी ए महाराजे पटियाले दे अंश विचों सी फूल की बंस सी कावन दे कान च कोई गल आखी कावन कहिंदा वरियाम सिंह तेरा कद मदरा है तेरी छाती तोफ दे फायर दे निशाने ते ठीक नहीं आउंदी इस करके तेरी जान बख्शी की जाती है पर तैनू दो तीन बयान देने पैणगे ओ की है आ बयान दे के ते घर नूं तुर जा।
वरियाम सिंह मुराज दा
इनू कावन क्या पुकार
तेरा नीवा कद निशानियो
ते तोप दा उच्चा वार ते तोप दा उच्चा वार
तेरी छाती फिट नहीं फैर दे छाती फिट नहीं फैर दे
तेरे फैर ना पूरी मार
पासे हो जा मूरियों कहिंदा पासे हो जा मूरियों
कीता फैर ना जाए बेकार
जा जिंद बचा के निकल जा
हाथ आया समा संभार हाथ आया समा संभार
गाउंदा जा सरकार दे ਕਦੇ ਨਾ
ਮਨ ਪੱਕਾ ਕਰ ਇਕਰਾਰ
ਗੌਰਮਿੰਟ ਦੀ ਚਾਕਰੀ
ਉਹ ਫਿਰ ਕਦੇ ਨਾ ਆਵੇ ਹਾਰ
ਬਾਗੀ ਬਾਣਾ ਬਦਲ ਲੈ ਪਈ ਬਦਲ ਲੈ ਹਾਂ ਬਾਗੀ ਬਾਣਾ ਬਦਲ ਲੈ
ਤਨ ਸਾਡਾ ਪੇਸ ਸਵਾਰ
ਸਜਦਾ ਯੂਨੀਅਨ ਜੈਕ ਨੂੰ
ਅਤੇ ਜੀਵਨ ਸੁਖੀ ਗੁਜ਼ਾਰ
ਅਤੇ ਜੀਵਨ ਸੁਖੀ ਗੁਜ਼ਾਰ
ਵਰੇ ਵਰਿਆਮ ਸਿੰਘ ਤੇਰੀ ਜਾਨ ਬਖਸ਼ੀ ਹੋ ਸਕਦੀ ਹੈ ਤੂੰ ਕਹਿ ਦੇ ਅੱਜ ਤੋਂ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤੂੰ ਆ ਬਾਗੀਆਂ ਵਾਲਾ ਬਾਣਾ ਲਾ ਦੇ ਨਾਮਧਾਰੀ ਭੇਸ ਨੂੰ ਬਾਗੀ ਕਰਾਰ ਦਿੱਤਾ ਗਿਆ ਸੀ ਕਹਿ ਦੇ ਮੈਂ ਅੰਗਰੇਜ਼ ਹਕੂਮਤ ਦਾ ਵਫ਼ਾਦਾਰ ਹੋ ਕੇ ਜ਼ਿੰਦਗੀ ਬਤੀਤ ਕਰਾਂਗਾ ਇਹਨਾਂ ਬਾਗੀਆਂ ਦਾ ਸਾਥ ਕਦੇ ਨਾ ਜ਼ਿੰਦਗੀ ਜਿੱਤਿਆਂਗਾ ਜਾਂ ਘਰ ਜਾ ਕੇ ਸੁੱਖ ਲੈ ਵਰਿਆਮ ਸਿੰਘ ਸੁਣਿਆ ਉਹਦਿਆਂ ਨੇਤਰਾਂ ਵਿੱਚ ਰੋਹ ਆਇਆ ਉਹਦੇ ਤੇ ਮੱਥੇ ਤੇ ਵੱਟ ਪਏ ਉਹਦਾ ਸਰੀਰ ਜਿਹੜਾ ਸੀ ਸਾਰਾ ਲੂੰ ਕੰਡੇ ਹੋ ਗਿਆ ਉਹ ਕਹਿੰਦਾ ਕਾਵਨ ਮੈਂ ਕੀ ਗੁਨਾਹ ਕੀਤਾ ਮੈਨੂੰ ਸਾਥੀਆਂ ਨਾਲੋਂ ਵਿਛੋੜਿਆ ਜਾਂਦਾ ਜਿਹੜੀ ਜ਼ਿੰਦਗੀ ਤੂੰ ਮੈਨੂੰ ਦੇਣਾ ਇਸ ਜ਼ਿੰਦਗੀ ਨਾਲੋਂ ਇਹ ਮੌਤ ਜਿਹੜੀ ਹੈ ਇਹ ਕਰੋੜ ਗੁਣਾ ਕੀਮਤੀ ਹੈ ਆਉਂਦਾ ਜਦੋਂ ਸਰੂਰ ਹੋਏ ਸਾਕੀ ਇਹ ਤੇਰੇ ਮਨਸੂਰ ਹੋਏ ਸਾਕੀ ਹੱਸ ਹੱਸ ਚੜਨਾ ਸੂਲੀਆਂ ਉੱਤੇ ਕਰਦੇ ਨੇ ਮਨਜ਼ੂਰ ਹੋਏ ਸਾਕੀ ਸੋ ਬੇਨਤੀ ਕਰ ਰਹੇ ਸਾਂ ਭਈ ਜਿਹੜੀ ਜ਼ਿੰਦਗੀ ਤੂੰ ਬਖਸ਼ਦਾ ਗੁਲਾਮੀ ਦੀ ਜ਼ਿੰਦਗੀ ਉਹ ਤੇ ਮੌਤ ਨਾਲੋਂ 100 ਗੁਣਾ ਭੈੜੀ ਹੈ ਇਹ ਜਿਹੜੀ ਮੌਤ ਮੈਨੂੰ ਅੱਜ ਪ੍ਰਾਪਤ ਹੋਣ ਲੱਗੀ ਹੈ ਮੌਤ ਪ੍ਰਾਪਤ ਹੋਣ ਲੱਗੀ ਹੈ ਇਸ ਮੌਤ ਵਿੱਚੋਂ ਰਹਿੰਦੀ ਦੁਨੀਆਂ ਤੱਕ ਜ਼ਿੰਦਗੀ ਮਿਲਦੀ ਹੈ ਇਸ ਮੌਤ ਵਿੱਚੋਂ ਇਹ ਜ਼ਿੰਦਗੀ ਦੀ ਮੌਤ ਹੈ ਊਧਮ ਸਿੰਘ ਜਿਹਨੇ ਵਿਲਾਇਤ ਜਾ ਕੇ ਜਨਰਲ ਡਾਇਰ ਨੂੰ ਮਾਰਿਆ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਇਹਦੇ ਤੇ ਕੇਸ ਚੱਲਿਆ ਮਿਸ ਬਰਾਉਣ ਗਈ ਅੱਜ ਇਹਦਾ ਲੁਧਿਆਣੇ ਹਸਪਤਾਲ ਆ ਜਿਹਦੇ ਨਾਂ ਤੇ ਇਹ ਗਈ ਇਹ ਕਹਿੰਦੀ ਆ ਊਧਮ ਸਿੰਘ ਮੈਂ ਤੇਰੀ ਜਾਨ ਬਖਸ਼ੀ ਕਰਾ ਸਕਦੀ ਹਾਂ ਜੇ ਥੋੜ੍ਹੀ ਜਿਹੀ ਮੇਰੀ ਗੱਲ ਮੰਨ ਲੈ ਤੇ ਆਪਾਂ ਲਾਹੌਰ ਵੀ ਮਿਲਦੇ ਖੇਡੇ ਰਹੇ ਹਾਂ ਤੇ ਵਾਕਫ ਵੀ ਆਪਣੀ ਚੰਗੀ ਹੈ ਮੈਂ ਮਾਪਿਆਂ ਦੀ ਇਕਲੌਤੀ ਬੱਚੀ ਹਾਂ ਇਹ ਅਮਰੀਕਾ ਦੇ ਕਿਸੇ ਅੰਗਰੇਜ਼ ਦੀ ਲੜਕੀ ਸੀ ਮੈਂ ਮਾਪਿਆਂ ਦੀ ਇਕਲੌਤੀ ਬੱਚੀ ਹਾਂ ਤੇ ਮੇਰੇ ਪਿਤਾ ਦੀ ਕਰੋੜਾਂ ਦੀ ਜਾਇਦਾਦ ਆ ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗੀ ਤੇ ਕੀ ਲੈਣਾ ਈ ਬਗਾਵਤ ਚੋਂ ਆ ਜਾਨ ਬਖਸ਼ੀ ਕਰਾ ਲੈ ਇਹ ਕਹਿੰਦਾ ਤੂੰ ਮੇਰੀ ਜ਼ਿੰਦਗੀ ਦੀ ਕੀਮਤ ਆਪਣੇ ਪਿਓ ਦੀ ਜਾਇਦਾਦ ਹੀ ਪਾਈ ਆ ਤੈਨੂੰ ਕੀ ਪਤਾ ਹੈ ਮੇਰੀ ਜ਼ਿੰਦਗੀ ਦੀ ਕੀਮਤ ਕੀ ਹੈ ਤੇ ਜਿਹੜੀ ਮੌਤ ਮੈਂ ਪ੍ਰਾਪਤ ਕਰਨ ਲੱਗਾ ਹੈ ਇਹਦੇ ਚੋਂ ਕੀ ਪ੍ਰਾਪਤ ਹੋਣਾ ਹੈ ਇਹਦੀ ਕੀਮਤ ਕੀ ਹੈ ਇਹ ਕਹਿੰਦਾ ਊਧਮ ਸਿੰਘ ਫਾਂਸੀ ਤੇ ਲਟਕੇਗਾ ਤਾਰਾਂ ਖੜਕਣਗੀਆਂ ਮੇਰੇ ਦੇਸ਼ ਵਾਸੀਆਂ ਨੂੰ ਪਤਾ ਲੱਗੇਗਾ ਤੇ ਫਿਰ ਮੇਰੇ ਦੇਸ਼ ਵਿੱਚੋਂ ਜਾ ਕੇ ਪਤਾ ਕਰੀ ਭਈ ਊਧਮ ਸਿੰਘ ਦੀ ਜ਼ਿੰਦਗੀ ਦੀ ਕੀਮਤ ਕੀ ਹੈ ਤੈਨੂੰ ਨਹੀਂ ਮੇਰੀ ਜ਼ਿੰਦਗੀ ਦੀ ਕੀਮਤ ਦਾ ਪਤਾ ਸੋ ਬੇਨਤੀ ਕਰ ਰਿਹਾ ਸਾਂ ਵਰਿਆਮ ਸਿੰਘ ਕਹਿੰਦਾ ਹੈ ਜਿਹੜੀ ਮੌਤ ਮੈਨੂੰ ਪ੍ਰਾਪਤ ਹੋਈ ਹੈ ਇੱਥੋਂ ਤੂੰ ਬਰੀ ਕਰ ਦੇਗਾ ਤੇ ਜਿਵੇਂ ਉੱਥੇ ਜਾ ਕੇ ਐਸਾ ਹੋ ਕੇ ਮਰ ਗਿਆ ਤੇ ਫਿਰ ਵੀ ਤੇ ਮਰ ਹੀ ਜਾਣਾ ਮੌਤ ਨਹੀਂ ਕੋਈ ਟਾਲ ਸਕਦਾ ਤੇ ਆ ਮੇਰੇ ਚ ਨੁਕਸ ਕੱਢਿਆ ਕਿ ਮੇਰਾ ਕਦਮ ਅਧਰਾ ਇਸ ਗੱਲ ਤੋਂ ਮੈਂ ਸਾਥੀਆਂ ਨਾਲੋਂ ਨਹੀਂ ਵਿਛੜ ਸਕਦਾ ਭਾਵੇਂ ਕੁਦਰਤ ਦੀ ਦੇਣ ਆ ਪਰਮੇਸ਼ਰ ਦੀ ਦੇਣ ਆ ਮਦਰ ਕਦ ਪਰ ਮੈਂ ਨੁਕਸ ਪੂਰਾ ਕਰ ਸਕਦਾ ਵਾਣ ਚੋਂ ਟੀਮਾਂ ਲਿਆਇਆ ਉਹ ਟੀਮਾਂ ਪੈਰਾਂ ਥੱਲੇ ਰੱਖੀਆਂ ਤੇ ਉਹਨਾਂ ਟੀਮਾਂ ਤੇ ਖਲੋ ਕੇ ਆਉਂਦਾ ਹੈ ਤੋਪ ਜੀ ਨੂੰ ਆਖ ਨਿਸ਼ਾਨਾ ਲੈ ਕੇ ਵੇਖੇ ਭਈ ਹੁਣ ਮੇਰਾ ਕੱਦ ਬਰਾਬਰ ਆ ਫੈਰ ਦੇ ਮੇਰੀ ਛਾਤੀ ਤੇ ਅਜੇ ਵੀ ਨੀਵੀਂ ਉੱਚੀ ਆ ਹੁਣ ਤੇ ਮੈਨੂੰ ਇਲਾਜ ਆਉਂਦਾ ਉੱਚੀਆਂ ਨੀਵੀਆਂ ਹੋਣ ਦਾ ਸੋਈ ਕਾਵਨ ਹੁਕਮ ਦਿੰਦਾ ਹੈ ਤੇ ਆਪਣਾ ਵਰਿਆਮ ਸਿੰਘ ਸ਼ਹੀਦ ਹੁੰਦਾ ਹੈ ਸੁਣੋ ਇਸ
ਸੁਣ ਰੋ ਵਿੱਚ ਆਇਆ ਸੂਰਮਾ
ਕਿਆ ਕਾਵਣ ਨੂੰ ਲਲਕਾਰ
ਰਹਿਮ ਜੋ ਤੇਰਾ ਵੈਰੀਆ
ਮੈਨੂੰ ਤੋਪ ਤੋਂ ਪੈੜੀ ਮਾਰ ਮੈਨੂੰ ਤੋਪ ਤੋਂ ਪੈੜੀ ਮਾਰ
ਮੈਂ ਸੰਤ ਸਪਾਹੀ ਦੇਸ਼ ਦਾ
ਹੋ ਜਾਵਾਂ ਕਿਵੇਂ ਗਦਾਰ
ਮੇਰੇ ਸਾਥੀ ਵਾਜਾ ਮਾਰ ਦੇ ਹਾਂ ਹਾਂ ਮੇਰੇ ਸਾਥੀ ਵਾਜਾ ਮਾਰ ਦੇ
ਮੈਨੂੰ ਦੇਵੇ ਅਣਖ ਵੰਗਾਰ
ਇੱਕ ਰੋਮ ਸਰੀਰ ਦਾ
ਤੇਰੀ ਨੀਤੀ ਲਈ ਤਲਵਾਰ
ਮੇਰਾ ਖੂਨ ਚੜੇਗਾ ਅੰਬਰੀ
ਬਣ ਬਰਸਣਗੇ ਅੰਗਿਆਰ ਬਣ ਬਰਸਣਗੇ ਅੰਗਿਆਰ
ਲਾਂਬੂ ਤੇਰੇ ਰਾਜ ਨੂੰ
ਕਰ ਰਾਖਿਓ ਡਾਵਾਂ ਸ਼ਾਰ
ਚਿਲਾ ਲਿਆਇਆ ਵਾਣ ਚੋਂ
ਇੱਕ ਲੀਤਾ ਥੜਾ ਉਸਾਰ ਇੱਕ ਲੀਤਾ ਥੜਾ ਉਸਾਰ
ਛਾਤੀ ਤਾਨ ਖਲੋ ਗਿਆ ਹਾਂ ਹਾਂ ਉੱਤੇ ਛਾਤੀ ਤਾਨ ਖਲੋ ਗਿਆ
ਫੈਰ ਲੱਗਾ ਵਿਚਕਾਰ
ਤੂੰਬੇ ਤੂੰਬੇ ਉੱਡਿਆ
ਗਿਆ ਜੀਵਨ ਦੇਸ਼ ਤੋਂ ਵਾਰ ਗਿਆ ਜੀਵਨ ਦੇਸ਼ ਤੋਂ ਵਾਰ
ਵਰਿਆਮ ਸਿੰਘ ਸ਼ਹੀਦ ਹੋ ਗਿਆ ਆਈ ਸੱਤਵੀਂ ਕਤਾਰ ਸੱਤਵੀਂ ਕਤਾਰ ਵਿੱਚ ਸੀ ਬਿਸ਼ਨ ਸਿੰਘ 12 ਸਾਲ ਦਾ ਰਾੜ ਪਿੰਡ ਦਾ ਇਹ ਪਰਿਵਾਰ ਦੇ ਕਿੰਨੇ ਜੀ ਆਏ ਸਨ ਸ਼ਹੀਦੀ ਜਥੇ ਨਾਲ ਇਹਨਾਂ ਦਾ ਪਿਤਾ ਸੀ ਚੱਟ ਸਿੰਘ ਮਾਤਾ ਖੇਮ ਕੌਰ ਤੇ ਖੇਮ ਕੌਰ ਦਾ ਵੱਡਾ ਪੁੱਤਰ ਸੀ ਸੱਦਾ ਸਿੰਘ ਛੋਟਾ ਹਰਨਾਮ ਸਿੰਘ ਉਹਨੂੰ ਛੋਟਾ ਬਿਸ਼ਨ ਸਿੰਘ ਪੰਜ ਜੀ ਹੋ ਗਏ ਤੇ ਵੱਡਾ ਜਿਹੜਾ ਸੱਦਾ ਸਿੰਘ ਸੀ ਘਰੋਂ ਤੁਰਨ ਲੱਗਿਆ ਮਾਤਾ ਪਿਤਾ ਨੇ ਆਖਿਆ ਪੁੱਤਰ ਤੂੰ ਘਰ ਰਹਿ ਜਾ ਤੇਰੀ ਸ਼ਾਦੀ ਹੋਈ ਹੈ ਤੇਰੀ ਸਿੱਖਣੀ ਦੇ ਕੁਛੜ ਬੱਚਾ ਹੈ 1.5 ਸਾਲ ਦਾ ਇਹਦੀ ਪਰਵਰਿਸ਼ ਕਰੇਗਾ ਤੇ ਆਪਣੀ ਅੰਸ਼ ਬਣੀ ਰਹੇਗੀ ਇਹ ਕਹਿਣ ਲੱਗਾ ਮਾਤਾ ਜੀ ਪਿਤਾ ਜੀ ਇਹੋ ਜਿਹੇ ਸਮੇਂ ਸਦਾ ਨਹੀਂ ਬਣਦੇ ਤੇ ਜਿਹੜਾ ਸਾਰੀ ਦੁਨੀਆ ਨੂੰ ਰਿਜ਼ਕ ਦਿੰਦਾ ਉਹ ਮੇਰੇ ਬੱਚੇ ਤੇ ਸਿੱਖਣੀ ਨੂੰ ਨਾ ਦੇਗਾ ਗੁਰਬਾਣੀ ਪੜਿਆ ਹੋਇਆ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੇ ਜਲ ਵਿੱਚ ਜਾਂਦੇ ਹੋ ਪਾਇਆ ਕਿ ਤਿੰਨਾ ਵੀ ਰੋਜੀ ਦੇ ਉੱਥੇ ਹਲਟ ਨਾ ਚਾਲੀ ਨਾ ਕੋਈ ਕਿਸ ਕਰੇ ਸੌਦਾ ਮੂਲ ਨਾ ਹੋਵੀ ਨਾ ਕੋਈ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਪਾਏ ਸਾਇਰਾ ਤਿੰਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੇ ਸਭਨਾ ਜੀਆਂ ਕਾ ਇੱਕੋ ਦਾਤਾ ਸੋਮੇ ਵਿਸਰ ਨਾ ਜਾਈ 22 ਸਾਲ ਦਾ ਗੱਭਰੂ ਸੱਦਾ ਸਿੰਘ ਇਹਨੂੰ ਛੋਟਾ ਜਿਹੜਾ ਭਰਾ ਹਰਨਾਮ ਸਿੰਘ 14 ਸਾਲ ਦਾ ਹੈ ਬਿਸ਼ਨ ਸਿੰਘ 12 ਸਾਲ ਦਾ ਸਾਰਾ ਪਰਿਵਾਰ ਲੈ ਕੇ ਮਾਤਾ ਖੇਮ ਕੌਰ ਸ਼ਹੀਦੀ ਜਥੇ ਨਾਲ ਆਈ ਹੋਈ ਹੈ ਇੱਕ ਮਾਤਾ ਖੇਮ ਕੌਰ ਹੋਈ ਹੈ ਸਿਆੜ ਦੀ ਜਿਹਨੇ ਸਭ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਇਹ ਮਾਤਾ ਖੇਮ ਕੌਰ ਰੜ ਵਾਲੀ ਸ਼ਹੀਦੀ ਜਥੇ ਨਾਲ ਪਰਿਵਾਰ ਲੈ ਕੇ ਸਾਰਾ ਆਈ ਹੈ ਇਹਦਾ ਪਤੀ ਮਲੌਤ ਸ਼ਹੀਦ ਹੋ ਗਿਆ ਇਹਦੇ ਦੋਵੇਂ ਪੁੱਤਰ ਇਹਦੀਆਂ ਅੱਖਾਂ ਦੇ ਸਾਹਮਣੇ ਤੋਫ ਨਾਲ ਉਡਾਏ ਗਏ ਨੇ ਹੁਣ ਤੀਸਰੇ ਪੁੱਤਰ ਦੀ ਬਿਸ਼ਨ ਸਿੰਘ ਦੀ ਵਾਰੀ ਹੈ ਬਿਸ਼ਨ ਸਿੰਘ ਦੀ ਉਹ ਤੋਫ ਦੇ ਸਾਹਮਣੇ ਆਇਆ
ਔਲਾਦਾਂ ਵਾਲੀ ਦੁਨੀਆਂ ਨੇ ਵੇਖਿਆ, ਦਰਸ਼ਕਾਂ ਨੇ ਵੇਖਿਆ, ਉਹ ਸਿਰ ਤੋਂ ਪੈਰਾਂ ਤੱਕ ਕੰਬ ਗਏ। ਇਹ ਮਾਸੂਮ ਬੱਚੇ ਨੇ ਕੀ ਗੁਨਾਹ ਕੀਤਾ? ਹਕੂਮਤ ਦੇ ਨਸ਼ੇ ਵਿੱਚ ਕਾਵਨ ਕੀ ਕਰਦਾ? ਇਹ ਕਾਵਨ ਦੀ ਜਿਹੜੀ ਮੇਮੇ, ਇਹ ਵੀ ਔਲਾਦ ਵਾਲੀ ਸੀ, ਇਹ ਵੀ ਔਲਾਦ ਵਾਲੀ ਸੀ। ਇਹਨੇ 12 ਸਾਲ ਦਾ ਬੱਚਾ ਤੋਫ ਦੇ ਅੱਗੇ ਖੜਾ ਵੇਖਿਆ, ਇਹਦਾ ਖਿਆਲ ਆਪਣਿਆਂ ਬੱਚਿਆਂ ਵੱਲ ਆ ਗਿਆ। ਇਹ ਕਹਿੰਦੀ ਆ, ਕਾਵਨ ਹਕੂਮਤ ਦੇ ਨਸ਼ੇ ਵਿੱਚ ਆ ਕੇ ਇਹ ਕੀ ਕਰਨ ਲੱਗਾ? ਐਸ ਮਾਸੂਮ ਬੱਚੇ ਨੂੰ ਆਜ਼ਾਦੀ ਗੁਲਾਮੀ ਦਾ ਕੋਈ ਗਿਆਨ ਨਹੀਂ। ਇਹ ਆ ਗਿਆ ਬਾਗੀਆਂ ਦੇ ਟੋਲੇ ਦੇ ਨਾਲ ਰਲ ਕੇ, ਤੇ ਸੋਚਣਾ ਤੂੰ ਹੈ, ਇਹਦੀ ਜਾਨ ਬਖਸ਼ੀ ਕਰ ਦੇ। ਇਹਨੇ ਆਪਦੀ ਜ਼ਬਾਨ ਚ ਅੰਗਰੇਜ਼ੀ ਵਿੱਚ ਚਾਰ ਗੱਲਾਂ ਕੀਤੀਆਂ ਕਾਵਨ ਨਾਲ, ਤੇ ਠੇਠ ਪੰਜਾਬੀ ਵਿੱਚ ਮੈਂ ਤੁਹਾਡੇ ਸਾਹਮਣੇ ਉਹਦਾ ਉਲਥਾ ਕਰਕੇ ਅਰਜ਼ ਕਰਨਾ।
ਕਾਵਨ ਦੀ ਮੇਵੇ ਆਖਦੀ ਏ ਬੋਲ ਕੇ, ਕੁਝ ਕਰੋ ਹੋਸ਼ ਜੀ, ਪੱਟੀ ਹੰਕਾਰ ਦੀ ਨੂੰ ਵੇਖ ਖੋਲ ਕੇ, ਏਸ ਦਾ ਕੀ ਦੋਸ਼ ਜੀ,
ਪੰਛੀਆਂ ਨ ਭੋਲਿਆ ਨ ਜਾਣ ਫਾਇਦਾ, ਕੀ ਤਰ੍ਹਾਂ ਕਸੂਰਿਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਸੁੰਦਰ ਸਰੂਪ ਸ਼ਕਲ ਕਮਾਲ ਦੀ ਏ ਚੰਨ ਜਾ ਬਾਲ ਵੇ, ਕਰਾਂ ਕੀ ਸਿਫਤ ਇਹਦੇ ਵਾਲ ਵਾਲ ਦੀ, ਹੈ ਅਨੋਖਾ ਲਾਲ ਵੇ।
ਓ ਨੂਰ ਘੀਰ ਸਿਰ ਤਾਜ ਸ਼ਾਹੀਦਾ, ਉਤਾਰ ਦਾਗ ਚੂਰਿਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਮੰਜ਼ਲ ਤੇਰੇ ਤਾਰਿਆ ਨਾ ਪੈਰਿਆ, ਇਹ ਗੁਨਾਹਗਾਰ ਹੋ ਗਿਆ, ਜਗਤ ਬਾਜ਼ਾਰ ਦਾ ਨਾ ਕੀਤਾ ਸਹਿਰਿਆ, ਇਹ ਵਪਾਰ ਹੋ ਗਿਆ।
ਜਾਣ ਬੁੱਝ ਰਸਤਾ ਨਾ ਰੋਕ ਰਾਹੀਦਾ, ਇਹਦਾ ਪੰਧ ਦੂਰ ਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਅਧਖੜੇ ਫੁੱਲ ਡਾਲੀਆਂ ਨਾ ਰਹਿਣ ਦੇ, ਤੂੰ ਤੋੜ ਕੇ ਗਵਾਈ ਨਾ, ਬੁਲਬੁਲਾਂ ਨੂੰ ਪੋਲਿਆ ਆਨੰਦ ਲੈਣ ਦੇ, ਇਹ ਪਰਾ ਨਹਾਈ ਨਾ।
ਯਕਦਰ ਗਾਬ ਦੋਸ਼ਿਆਂ ਦਿਖਾਵਣਾ, ਨਹੀਂ ਮਾਨ ਜੂਰੀਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਕਰਨੀਆਂ ਕਿਸੇ ਨੇ ਅਜੇ ਰੀਝਾਂ ਪੂਰੀਆਂ, ਤੇ ਮਾਨਣਾ ਸੁਹਾਗ ਵੇ, ਮਹਿੰਦੀ ਵਾਲੇ ਹੱਥਾਂ ਵਿੱਚ ਪਾ ਕੇ ਚੂੜੀਆਂ, ਲੈ ਕੇ ਖਿੜੇ ਬਾਗ ਵੇ।
ਦੇਖਿਆ ਨੀ ਬੇਲਾ ਜਾ ਜੀ ਇਸ ਮਾਹੀ ਦਾ, ਪੈ ਗਿਆ ਫਤੂਰਿਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਗੁੰਦ ਕੇ ਤੇ ਬਾਗ ਗੋਣੀਆਂ ਨੇ ਘੋੜੀਆਂ, ਤੇ ਇਹਦੀ ਭੈਣ ਕੀ ਕਰੂ, ਪਾਣੀ ਵਾਰ ਪੀਣਾ ਅੱਖੀ ਵੇਖ ਜੋੜੀਆਂ, ਮਾਤਾ ਡੁੱਬ ਕੇ ਮਰੂ।
ਬਣ ਗਿਆ ਗਰੂਪ ਕਾਸ ਤੋਂ ਕਸਾਈ ਦਾ, ਡੋਬਦਾ ਗਪੂਰਿਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਸ਼ੁਰੀਆਂ ਦੀ ਪਰਜਾ ਨੂੰ ਕੋਈ ਗਾਵੇ, ਲੇਖਾ ਦੇਣਾ ਪਊਗਾ, ਈਸਾ ਦੇ ਹਜ਼ੂਰ ਜਾਏ ਕੇ ਖਲੋਏਗਾ, ਤੇ ਹਿਸਾਬ ਹੋਊਗਾ।
ਉੱਥੇ ਨੀ ਲਿਖਾ ਜਖੋਣਾ ਬਾਦਸ਼ਾਹੀ ਦਾ, ਟੁੱਟਣਾ ਗਰੂਰ ਆ, ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਤਪਾਂ ਰਾਜ ਰਾਜ ਤੋਂ ਨਰਕ ਮਿਲਦਾ, ਏ ਜੀਵਨ ਉਚਾਰਦਾ, ਗੁਰੂ ਸਾਹਿਬ ਖੋਲ ਗਏ ਨੇ ਭੇਦ ਦਿਲ ਦਾ, ਨਹੀਂ ਤੇ ਲਾਫ ਮਾਰਦਾ।
ਨਾਨਕ ਸਾਹਿਬ ਆਪੋ ਆਪਣੀ ਕਮਾਈ ਦਾ, ਨਖੁੱਟ ਜਾਣ ਕੂੜਿਆ, ਨਖੁੱਟ ਜਾਣ ਕੂੜਿਆ,
ਪਤੀ ਜੀ ਮਸੂਮਾ ਤੇ ਤਰਸ ਚਾਹੀਦਾ, ਕਰਨਾ ਜ਼ਰੂਰ ਆ।
ਜਦੋਂ ਕੋਈ ਸੱਜਣ ਮਿੱਤਰ ਸਾਕ ਸੰਬੰਧੀ ਆਪਣੇ ਨੇੜੇ ਦਾ ਬੰਦਾ ਰਾਏ ਦਿੰਦਾ ਹੈ, ਉਹਦੀ ਰਾਏ ਦਾ ਮਨੁੱਖ ਦੇ ਮਨ ਤੇ ਅਸਰ ਹੁੰਦਾ ਹੈ। ਵਜੀਦ ਖਾਨ ਨੂੰ ਵੀ ਤੇ ਰਾਏ ਹੀ ਦਿੱਤੀ ਸੀ ਨਾ ਮਲੇਰਕੋਟਲੇ ਵਾਲੇ ਪਠਾਣ ਨੇ, ਤੇ ਫਿਰ ਅੱਗੋਂ ਉਹਨੇ ਰਾਏ ਦਿੱਤੀ ਸੀ ਆਪਣੇ ਨੇ ਸੁੱਚਾਨੰਦ ਨੇ, ਤੇ ਉਹਦੇ ਮਨ ਤੇ ਦੋਵਾਂ ਦੀ ਰਾਏ ਦਾ ਹੀ ਅਸਰ ਹੋਇਆ ਸੀ। ਪਹਿਲਾਂ ਵੀ ਉਹਦਾ ਮਨ ਨਰਮ ਹੋਇਆ, ਫਿਰ ਜਦੋਂ ਸੁੱਚਾਨੰਦ ਨੇ ਰਾਏ ਦਿੱਤੀ ਫਿਰ ਉਹਦਾ ਮਨ ਪੱਥਰ ਹੋ ਗਿਆ। ਇਸੇ ਤਰ੍ਹਾਂ ਹੀ ਮੇਮ ਰਾਏ ਦਿੰਦੀ ਹੈ, ਮੇਮ ਆਖਦੀ ਮਾਰਨਾ ਸਾਹਿਬ ਇਸ ਨੂੰ ਤਰਸ ਕਰ ਕੁਝ ਇਸ ਨਦਾਨ ਉੱਤੇ ਫਸਿਆ, ਇਹ ਅਣਭੋਲ ਅਣਜਾਣ ਐਵੇਂ ਡਿੱਠਾ ਕੁਝ ਨਹੀਂ ਇਸ ਜਹਾਨ ਉੱਤੇ, ਸੂਰਤ ਵੇਖ ਇਸਦੀ ਅਕਲ ਗੁੰਮ ਹੋਵੇ ਕੀ ਕਿਰਬਦਾ, ਸੋ ਲੱਕ ਮਰ ਜਾਣ ਉੱਤੇ ਕਰੇ ਜੀ ਜਾਨੀ ਯੋਰਪ ਵਾਰ ਦੇਵਾਂ ਇਸ ਸੋਹਣਿਆਂ ਦੇ ਮਿਹਰਬਾਨ ਉੱਤੇ। ਕਾਵਨ ਤੂੰ ਵੀ ਕਿਤੇ ਜਾ ਕੇ ਲੇਖਾ ਦੇਵੇਂ, ਤੇ ਹਕੂਮਤ ਦੇ ਨਸ਼ੇ ਵਿੱਚ ਇਹ ਜ਼ੁਲਮ ਨਾ ਕਰ। ਇਹਦੀ ਜਾਨ ਬਖਸ਼ੀ ਕਰਦੇ। ਆਂਦਾ ਗੱਲ ਤੇ ਤੇਰੀ ਸੱਚੀ ਹੈ, ਮਾਸੂਮ ਬੱਚਾ ਇਹਨੂੰ ਆਜ਼ਾਦੀ ਗੁਲਾਮੀ ਦਾ ਕੀ ਗਿਆਨ ਹੈ, ਪਰ ਇਹਨੂੰ ਕੁਝ ਬਿਆਨ ਦੇਣੇ ਪੈਣਗੇ। ਜੇ ਆਖੇ ਮੈਂ ਸਿੱਖ ਨਹੀਂ ਸਤਿਗੁਰੂ ਦਾ, ਇਹਨੂੰ ਮਰਨ ਤੋਂ ਹੁਣੇ ਬਚਾ ਦਿਆਂਗਾ। ਸਿੱਖੀ ਛੱਡ ਬਣੇ ਵਫਾਦਾਰ ਪ੍ਰਜਾ, ਨਾਲ ਮਾਣ ਦੇ ਘਰ ਪਹੁੰਚਾ ਦਿਆਂਗਾ। ਰੱਖੇ ਐਡ ਸਿੱਖੀ ਵਾਲੀ ਅਜੇ ਪੀਜੇ, ਤਰ ਤੋਫ ਦੇ ਅੱਗੇ ਉਡਾ ਦਿਆਂਗਾ। ਲੋਕੀ ਜਾਣਦੇ ਨੇ ਮੇਰਾ ਨਾਂ ਕਾਮਨ, ਮੈਂ ਵੀ ਆਪਣਾ ਜ਼ੋਰ ਵਿਖਾ ਦੇ। ਇਹ ਬਿਆਨ ਦੇ ਦੇਵੇ ਭਈ ਮੈਂ ਬਾਗੀਆਂ ਦਾ ਸਾਥ ਛੱਡਿਆ, ਮੈਂ ਗੁਰੂ ਰਾਮ ਸਿੰਘ ਦਾ ਸਿੰਘ ਨਹੀਂ, ਮੈਂ ਅੰਗਰੇਜ਼ ਹਕੂਮਤ ਦਾ ਵਫ਼ਾਦਾਰ ਹੋ ਕੇ ਜ਼ਿੰਦਗੀ ਬਤੀਤ ਕਰਾਂਗਾ। ਆਂਦੀ ਆ ਇਹ ਤੇ ਮਾਮੂਲੀ ਗੱਲ ਆ, ਅਣਜਾਣ ਬੱਚੇ ਨੂੰ ਕੀ ਪਤਾ ਹੈ ਤੇ ਕੀ ਪਤਾ ਹੈ ਕਿਵੇਂ ਆ ਗਿਆ ਇਹਨਾਂ ਨਾਲ। ਇਹਨੂੰ ਕੋਲ ਸੱਦ ਕੇ ਸਮਝਾਓ, ਬੱਚੇ ਨੂੰ ਤੇ ਜਿਵੇਂ ਆਖੀ ਉਵੇਂ ਹੀ ਆਖੇ ਲੱਗ ਜਾਂਦਾ ਹੈ। ਤੋਫ ਦੇ ਨਿਸ਼ਾਨੇ ਅੱਗੋਂ ਕਾਮਨ ਨੇ ਬਿਸ਼ਨ ਸਿੰਘ ਨੂੰ ਆਪਣੇ ਕੋਲ ਸੱਦਿਆ, ਸੱਦ ਕੇ ਬੜੇ ਪਿਆਰ ਨਾਲ ਕਹਿੰਦਾ, ਕਾਕਾ ਮੈਨੂੰ ਪਤਾ ਹੈ ਤੈਨੂੰ ਆਜ਼ਾਦੀ ਗੁਲਾਮੀ ਦਾ ਗਿਆਨ ਨਹੀਂ, ਤੂੰ ਮਾਸੂਮ ਬੱਚਾ, ਤੂੰ ਕਿਸੇ ਟੱਪੜੇ ਤੇ ਲੱਗ ਕੇ ਬਾਗੀਆਂ ਦੇ ਟੋਲੇ ਨਾਲ ਰਲ ਕੇ ਆ ਗਿਆ, ਤੇਰੀ ਜਾਨ ਬਖਸ਼ੀ ਹੋ ਸਕਦੀ ਹੈ ਪਰ ਤੈਨੂੰ ਕੁਝ ਬਿਆਨ ਦੇਣੇ ਪੈਣਗੇ। ਕਾਮਨ ਕਿਵੇਂ ਸਮਝਾਉਣ ਦਾ ਯਤਨ ਕਰਦਾ ਹੈ, ਸੁਣੋ ਇਸ ਗੱਲ।
ਸਿੰਘ ਤਾਈ ਪਾਸ ਆਪਣੇ ਬੁਲਾਏ ਕੇ, ਕਾਮਨ ਸੁਣਾਵੇ ਗੱਲ ਸਮਝਾਏ ਕੇ, ਤੇਰੇ ਉੱਤੇ ਮਹਿਮ ਹੈ ਮਿਹਰਬਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਹੋਦਾ ਮਲੂਮ ਸਾਨੂੰ ਬੇਕਸੂਰ ਹੈ, ਤੋਹਫੇ ਨਾਲ ਫਸ ਗਿਆ ਤੂੰ ਜ਼ਰੂਰ ਹੈ, ਸੂਰਤ ਪਿਆਰੀ ਉਮਰ ਨਦਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਜ਼ਿੰਦਗੀ ਦਾ ਅਜੇ ਹੈ ਤੂੰ ਸੋਖ ਮਾਨਣਾ, ਬਣਨਾ ਕਿਸੇ ਦੀ ਅੱਖੀਆਂ ਦਾ ਚਾਨਣਾ, ਆਵੇਗੀ ਸਮਝ ਹੋਵੇਗਾ ਜਵਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਛੱਡ ਜਾਵੀ ਇਹਨਾਂ ਬਾਗੀਆਂ ਦਾ ਸਾਥ ਜੇ, ਯੂਨੀਅਨ ਜੈਕ ਨੂੰ ਚੁਕਾਵੇ ਨਾਥ ਜੇ, ਪਾੜ ਕੇ ਵਿਖਾ ਦੇ ਕੇਸਰੀ ਨਿਸ਼ਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਖਾਲਸੇ ਦਾ ਬਣ ਰੱਖ ਦੇ ਉਤਾਰ ਕੇ, ਈਸਾ ਦੇ ਖਜੂਰ ਆ ਜਾ ਛਾਲ ਮਾਰ ਕੇ, ਤੇਰੀ ਸਰਕਾਰ ਦੀ ਨਾ ਕਦੇ ਹਾਣ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਛੱਡ ਕੇ ਗ੍ਰੰਥ ਨੂੰ ਅੰਜੀਲ ਪੜ ਲੈ, ਜਾਹ ਨਾ ਕਰਾ ਕੇ ਸਿੱਧਾ ਰਾਹ ਫੜ ਲੈ, ਸੁਖ ਭੋਗ ਦੇ ਨੂੰ ਵੇਖੂਗਾ ਜਹਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਕਿਸੇ ਗੱਲ ਦੀ ਨਾ ਤੈਨੂੰ ਰਾਹੂ ਗਰ ਜਾ, ਮਿਲ ਜੂਗੀ ਨੌਕਰੀ ਅਵਲ ਦਰ ਜਾ, ਸੁਖ ਭੋਗ ਦੇ ਨੂੰ ਵੇਖੂਗਾ ਜਹਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਐਨੀਆਂ ਜੇ ਗੱਲਾਂ ਕਰੇ ਮਨ ਜੂਰ ਓਏ, ਤੇਰੇ ਉੱਤੇ ਰਹਿਮ ਹੋ ਜੂਗਾ ਜ਼ਰੂਰ ਓਏ, ਤੇਰੇ ਮੇਰੇ ਪਾਸ ਲਿਖ ਲਾ ਬਿਆਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ, ਤੋਪ ਖੜੀ ਵਿੱਚ ਇੰਤਜ਼ਾਰ ਹੈ, ਫਟਾਫਟ ਹੋ ਜਾ ਜੀਵਣਾ ਤਿਆਰ ਹੈ, ਪਾਂ ਵਿੱਚ ਤੇਰਾ ਮਿਟ ਜੂ ਨਿਸ਼ਾਨ ਓਏ, ਮੰਗ ਲੈ ਮੁਆਫੀ ਬਚ ਜੂਗੀ ਜਾਨ ਓਏ।
ਕਾਕਾ ਜਾਨ ਬਖਸ਼ੀ ਮੰਗ ਲੈ, ਛੱਡ ਦੇ ਬਾਗੀਆਂ ਦਾ ਸਾਥ, ਤੇ ਮੇਰੀ ਜਾਨ ਬਖਸ਼ੀ ਨਹੀਂ ਤੈਨੂੰ ਚੰਗੀ ਵਿਦਿਆ ਦਿੱਤੀ ਜਾਏਗੀ, ਤੈਨੂੰ ਚੰਗੀ ਨੌਕਰੀ ਮਿਲੇਗੀ, ਤੇਰੀ ਚੰਗੇ ਘਰ ਸ਼ਾਦੀ ਹੋ ਜਾਏਗੀ, ਸੁੱਖ ਦੀ ਜ਼ਿੰਦਗੀ ਬਤੀਤ ਕਰੀ। ਇਹ ਚੁੱਪ ਕਰਕੇ ਸੁਣੀ ਜਾਂਦਾ, ਕੋਈ ਜਵਾਬ ਨਹੀਂ ਦਿੰਦਾ। ਮਾਤਾ ਖੜੀ ਹੈ ਸ਼ਹੀਦੀ ਜਥੇ ਵਿੱਚ, ਉਹਨੇ ਵੇਖਿਆ ਵੀ ਮੇਰੇ ਪੁੱਤਰ ਨੂੰ ਨਿਸ਼ਾਨਿਓਂ ਥੜਕਾਇਆ ਜਾਂਦਾ, ਤੇ ਸੱਚਮੁੱਚ ਮਾਂ ਸੀ, ਸ਼ਹੀਦ ਦੀ ਮਾਂ ਸੀ, ਉਹ ਮਾਂ ਸੀ ਜਿਹੜੀ ਮਾਂ ਬੱਚੇ ਦੀ ਸਦਾ ਲਈ ਜ਼ਿੰਦਗੀ ਲੋੜਦੀ ਸੀ। ਹਿੰਦੂ ਇਤਿਹਾਸ ਵਿੱਚ 2.5 ਮਾਵਾਂ ਗਿਣੀਆਂ ਨੇ, ਇੱਕ ਧਰੂ ਦੀ, ਇੱਕ ਫਰੀਦ ਦੀ, ਤੇ ਅੱਧੀ ਗੋਪੀ ਚੰਦ ਦੀ। ਇਹਨਾਂ 2.5 ਮਾਵਾਂ ਨੇ ਆਪਣੇ ਪੁੱਤਰਾਂ ਨੂੰ ਤਿਆਗ ਦਾ ਉਪਦੇਸ਼ ਦਿੱਤਾ ਹੈ, ਤੇ ਮੋਹ ਮਾਇਆ ਵੱਲੋਂ ਢਾ ਕੇ ਪਰਮੇਸ਼ਰ ਦੇ ਪ੍ਰੇਮ ਵਿੱਚ ਲਾਇਆ। ਗੋਪੀ ਚੰਦ ਦੀ ਮਾਂ ਨੇ ਆਪਣੇ ਪੁੱਤਰ ਨੂੰ ਉਪਦੇਸ਼ ਦੇ ਕੇ ਰਾਜ ਤਖਤ ਤੋਂ ਉਠਾਇਆ, ਹੁਕਮਰਾਨੀ ਤਾਜ ਸਿਰ ਤੋਂ ਲਵਾ ਦਿੱਤਾ, ਸ਼ਾਹੀ ਵਰਦੀ ਲਵਾ ਦਿੱਤੀ, ਪਿੰਡੇ ਤੇ ਸੁਆਹ ਮਿਲਾ ਦਿੱਤੀ, ਕੰਨਾਂ ਵਿੱਚ ਮੁੰਦਰਾਂ ਪਵਾਤੀਆਂ, ਲੱਖਾਂ ਦੇ ਦਾਤੇ ਦੇ ਹੱਥ ਵਿੱਚ ਮੰਗਤਿਆਂ ਵਾਲਾ ਕਾਸਾ ਫੜਾ ਦਿੱਤਾ, ਜੋਗੀ ਬਣ ਗਿਆ। ਮੰਗਣ ਚੜਿਆ, ਜਦੋਂ ਮਾਂ ਨੇ ਪੁੱਤਰ ਨੂੰ ਗਲੀਆਂ 'ਚ ਮੰਗਦਾ ਵੇਖਿਆ, ਆਪਣੇ ਉਪਦੇਸ਼ ਨੂੰ ਗਲਤੀ ਮੰਨਿਆ। ਮੈਂ ਕਿੱਡੀ ਗਲਤੀ ਕੀਤੀ ਹੈ, ਪੁੱਤਰ ਨੂੰ ਰਾਜ ਤਖਤ ਤੋਂ ਉਠਾ ਕੇ ਗਲੀਆਂ ਦਾ ਮੰਗਤਾ ਬਣਾ ਦਿੱਤਾ। ਉਹ ਵੀ ਮਾਂ ਦੀ ਗਿਣੀ ਗਈ ਹੈ, ਲੇਕਿਨ ਇਹਨਾਂ ਢਾਈਆਂ ਮਾਵਾਂ 'ਚੋਂ ਕਿਸੇ ਵੀ ਮਾਂ ਨੇ ਆਪਣੇ ਪੁੱਤਰ ਨੂੰ ਸ਼ਹੀਦ ਹੋਣ ਦਾ ਉਪਦੇਸ਼ ਨਹੀਂ ਦਿੱਤਾ। ਗੁਰਸਿੱਖਾਂ ਦੀਆਂ ਮਾਤਾਵਾਂ ਦਾ ਇਤਿਹਾਸ ਪੜ੍ਹੋ। ਭਾਈ ਤਾਰੂ ਸਿੰਘ ਦੀ ਮਾਤਾ ਅੱਖਾਂ ਤੋਂ ਅੰਨੀ, ਬਿਰਧ ਅਵਸਥਾ ਤੇ ਜਦੋਂ ਲਾਹੌਰ ਦੀ ਪੁਲਿਸ ਲੈ ਕੇ ਚੱਲੀ, ਕਹਿੰਦੀ ਹੈ ਪੁੱਤਰ ਮੇਰੀ ਕੁੱਖ ਨੂੰ ਕਲੰਕਿਤ ਨਾ ਕਰ ਦੇ, ਮੈਂ ਜਦੋਂ ਘਰ ਬੈਠੀ ਸੁਣਾਂਗੀ ਬਈ ਮੇਰਾ ਪੁੱਤਰ ਦੇਸ਼ ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋ ਗਿਆ ਹੈ, ਮੈਂ ਸਮਝਾਂਗੀ ਮੈਂ ਪੁੱਤਰ ਵਾਲੀ ਬਣੀ ਹਾਂ, ਮੇਰੀ ਕੁੱਖ ਸਫਲੀ ਹੋਈ। ਮਾਤਾ ਖੇਮ ਕੌਰ ਨੇ ਆਪਣੇ ਪੁੱਤਰ ਦੀ ਬਾਂਹ ਫੜੀ, ਕਾਵਨ ਦੇ ਹੱਥ ਵਿੱਚੋਂ ਬਾਂਹ ਛਡਾਈ, ਉਹਨੂੰ ਗਲ ਨਾਲ ਲਾਇਆ, ਕਹਿੰਦੀ ਹੈ ਪੁੱਤਰ ਸੋਚਦਾ ਕੀ ਹੈ, ਹੁਣ ਤੇ ਥੋੜਿਆਂ ਸਵਾਸਾਂ ਦੀ ਖੇਡ ਆ, ਵੇਖੀ ਮੇਰੀ ਕਿਤੇ ਕੁੱਖ ਕਲੰਕਿਤ ਨਾ ਕਰ ਦੇਵੀ। ਤੋਫ ਦੇ ਫਾਇਰ ਨਾਲ ਜਦੋਂ ਤੇਰੇ ਸਰੀਰ ਦੇ ਤੂੰਬੇ ਉੱਡ ਗਏ ਆਕਾਸ਼ ਵਿੱਚ ਜਾਣਗੇ, ਆਕਾਸ਼ ਹੋਵੇਗਾ ਲਾਲ ਰੰਗ ਦਾ, ਤੇਰੀ ਰੂਹ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਜਾ ਕੇ ਬਹਿ ਗਈ, ਮੈਂ ਸਮਝਾਂਗੀ ਮੈਂ ਪੁੱਤਰ ਵਾਲੀ ਬਣੀ ਹੈ। ਮਾਂ ਇਉਂ ਕਰਕੇ ਪੁੱਤਰ ਨੂੰ ਉਪਦੇਸ਼ ਦਿੱਤੀ।
ਆਖਦੀ ਏ ਮਾਤਾ ਅੱਖੀਆਂ ਦੇ ਤਾਰਿਆ, ਜਾਣ ਤੋਂ ਪਿਆਰੇ ਦਿਲ ਦੇ ਸਹਾਰਿਆ, ਸੋਚਦਾ ਕੀ ਪਿਆ ਖੜਾ ਹੈ ਬੇਹਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ, ਦੇਸ਼ ਦੀ ਜੇ ਪੇਟਾ ਪੁੱਤਰ ਚੜਾਵਾਂਗੀ, ਮਾਤਾ ਸੁੰਦਰੀ ਦੀ ਪੁੱਤਰੀ ਸਦਾਵਾਂਗੀ, ਬਣ ਕੇ ਵਿਖਾੜੇ ਗੋਰਿਆਂ ਦਾ ਕਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਪਾਵਣ ਸਕੂਲ ਗੁਰੂ ਦਸ ਮੇਸ ਦਾ, ਹੋ ਕੇ ਵਾਦੀ ਯਾਰ ਥੀਰੀ ਆਏ ਇਸ ਦਾ, ਪਰ ਚਾਇਆ ਖੀਰੀ ਹਾਂ ਪਰ ਚਾਇਆ ਖੀਰੀ, ਕੱਢ ਜਾ ਸਵਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਮਾਤਾ ਗੁਜਰੀ ਨਾ ਸਰ ਖਾਂਦੀ ਆਏ ਸੀ, ਖਾਣ ਜੋ ਵਜੀਦੇ ਨੀਆਂ ਚ ਚਨਾਏ ਸੀ, ਬਣ ਜੋਰਾ ਵਾਰ ਫਤਿਹ ਦਾ ਪਿਆਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਜਦੋਂ ਸਿੰਘ ਵੇ ਆਉਂਦੇ ਜਦੋਂ ਸਿੰਘ ਧਰਮ ਵਪਾਰ ਤੇ, ਇੱਥੇ ਪੈਂਦਾ ਨੱਚਣਾ ਖੰਡੇ ਦੀ ਤਾਰ ਤੇ, ਛਿੜਕੇ ਨਾ ਪੈਰ ਉਖੜੇ ਨਾ ਤਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਲੋਭ ਲਾਲ ਚਾਚੀ ਜਾਲਮ ਪਸਾਉਂਦੀਆ, ਡਰਾਉਂਦੇ ਤਾਮ ਕਾਉਂਦੇ ਤੇ ਗਲੇ ਵੀ ਲਾਉਂਦੀਆ, ਸਾਮ ਦਾਮ ਦੰਡ ਨੀਤੀ ਦੀ ਹੈ ਚਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਛੱਡ ਤਿੰਨੇ ਗੱਲਾਂ ਜੋ ਅੱਗੇ ਨੇ ਲੰਘਦੇ, ਜੀਵਨ ਸੁਨਹਿਰੀ ਅੱਖਰਾਂ ਚ ਰੰਗ ਦੇ, ਤੋੜ ਕੇ ਵਿਖਾ ਦੇ ਮਮਤਾ ਦਾ ਜਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਹੱਸ ਦੇ ਗਲੋਬ ਲਾਲ ਚੜੇ ਸੁੱਖ ਨੇ, ਭੋਗ ਦੇ ਆਖੀਰੀ ਨਰਕਾਂ ਦੇ ਦੁੱਖ ਨੇ, ਆਤਮਾ ਜਿਨ੍ਹਾਂ ਦੀ ਹੋਮ ਦੀ ਕੰਗਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਤੁੰਬੇ ਜਦੋਂ ਤੇਰੇ ਵੇ, ਤੁੰਬੇ ਜਦੋਂ ਤੇਰੇ ਤੂਫ ਨਾ ਡਾਉਣਗੇ, ਬਣ ਕੇ ਸਤਾਰੇ ਅੰਬਰਾਂ ਚ ਪਾਉਣਗੇ, ਤਦੋਂ ਖੁਸ਼ ਹੋ ਮੇਰਾ ਵਾਲ ਵਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ। ਓ ਲੈਲਾ ਟਿੱਕੇ ਨਾਲ ਸਾਥੀਆਂ ਦੇ ਜਸ ਵੇ, ਨਾਵੇਂ ਪਾਤਸ਼ਾਹ ਦੀ ਗੋਦ ਵਿੱਚ ਵਸ ਵੇ, ਜੀਵਨ ਮਿਲੂਗੀ ਹਾਂ ਜੀਵਨ ਮਿਲੂਗੀ ਪਦਵੀ ਅਕਾਲ ਵੇ, ਕਰੀ ਮੇਰੀ ਕੁੱਖ ਨੂੰ ਸਫਲ ਲਾਲ ਵੇ।
ਮਾਂ ਤੋਂ ਲਿਆ ਉਪਦੇਸ਼ ਪੁੱਤਰ ਕਾਵਨ ਨੂੰ ਜਵਾਬ ਦਿੰਦਾ ਹੈ, ਤੇ ਜਵਾਬ ਕੀ ਦਿੰਦਾ ਹੈ ਸੁਣੋ ਇਹਨਾਂ ਅੱਖਰਾਂ ਵਿੱਚ। ਬਿਸ਼ਨ ਸਿੰਘ ਨੇ
ਬਿਸ਼ਨ ਸਿੰਘ ਨੇ ਮੋੜ ਜਵਾਬ ਦਿੱਤਾ, ਭੀਸ਼ਣ ਸਿੰਘ ਨੇ ਮੋੜ ਜਵਾਬ ਦਿੱਤਾ, ਮੈਨੂੰ ਪਰਖ ਕਸਵੱਟੀ ਤੇ ਲਾ ਵੇਖੋ, ਸਿੱਖਾਂ ਵਾਂਗ ਅੰਗਿਆਰ ਤੇ ਲਾਲ ਕਰਕੇ ਮੇਰੇ ਬਦਨ ਦੇ ਵਿੱਚ ਤਸਾ ਵੇਖੋ।
ਸੁੱਟ ਦਿਓ ਹਿਮਾਲਾ ਦੀਆਂ ਚੋਟੀਆਂ ਤੋਂ, ਮੈਨੂੰ ਸੂਲੀ ਦੇ ਉੱਤੇ ਚੜਾ ਵੇਖੋ, ਮੇਰਾ ਸਿਦਕੀਆ ਡੋਲ ਨਹੀਂ ਡੋਲ ਸਕਦਾ, ਤੁੰਬੇ ਤੋਫ ਦੇ ਨਾਲ ਉਡਾ ਵੇਖੋ।
ਮੇਰੀ ਜਾਨ ਕਲਬੂਤ ਨੂੰ ਛੱਡ ਜਾਵੇ, ਜੋਤ ਜੋਤ ਦੇ ਵਿੱਚ ਵੀ ਲੈ ਹੋਵੇ, ਰੋਮ ਰੋਮ ਚੋਂ ਇਹੋ ਆਵਾਜ਼ ਨਿਕਲੂ, ਭਾਰਤ ਮਾਤ ਤੇਰੀ ਸਦਾ ਜੈ ਹੋਵੇ, ਭਾਰਤ ਮਾਤ ਤੇਰੀ ਸਦਾ ਜੈ ਹੋਵੇ।
12 ਸਾਲ ਦੇ ਬੱਚੇ ਨੇ ਕਾਮਨ ਦੀ ਮਰਜ਼ੀ ਦੇ ਉਲਟ ਜਵਾਬ ਦਿੱਤਾ। ਕਾਮਨ ਰੋਹ ਵਿੱਚ ਆਇਆ, ਤੇ ਜਦੋਂ ਬੰਦਾ ਰੋਹ ਵਿੱਚ ਆਉਂਦਾ ਹੈ ਉਦੋਂ ਅਸਤ ਬਿਆਸਤ ਬੋਲ ਜਾਂਦਾ ਹੈ। ਇਹਦੇ ਪੰਥ ਦੇ, ਇਹਦੇ ਗੁਰੂ ਦੇ, ਇਹਦੇ ਦੇਸ਼ ਦੀ ਸ਼ਾਨ ਦੇ ਖਿਲਾਫ ਕਾਮਨ ਕੁਝ ਅਰਲ ਬਰਲ ਬੋਲਣ ਲੱਗਾ, ਅਰਲ ਬਰਲ ਬੋਲਣ ਲੱਗਾ। ਬਿਸ਼ਨ ਸਿੰਘ ਆਇਆ ਰੋਹ ਵਿੱਚ, ਕਾਮਨ ਸੀ ਪਾਦਰੀ ਲੰਮੀ ਦਾੜੀ ਵਾਲਾ, ਦੋਵੇਂ ਹੱਥੇ ਦੀ ਦਾੜੀ ਨੂੰ ਪਾਏ, ਕੁਰਸੀ ਤੋਂ ਮਾਰਿਆ ਝਟਕਾ, ਥੱਲੇ ਸੁੱਟ ਲਿਆ, ਛਾਤੀ ਤੇ ਬਹਿ ਗਿਆ। ਕੋਲ ਖੜੇ ਸਿਪਾਹੀਆਂ ਨੇ ਯਤਨ ਕੀਤਾ ਭਈ ਕਾਮਨ ਦੀ ਦਾੜੀ ਬੱਚੇ ਦੇ ਹੱਥ ਤੋਂ ਛੁਡਾਈ ਜਾਏ, ਪਤਾ ਨਹੀਂ ਉਹ ਮਾਸੂਮ ਬੱਚੇ ਦੇ ਹੱਥ ਸਨ ਕਿ ਲੋਹੇ ਦੇ ਜੰਬੂਰ ਬਣ ਗਏ ਸਨ। ਬਿਸ਼ਨ ਸਿੰਘ ਦੇ ਗੁੱਟਾਂ ਤੇ ਵਾਰ ਕਿਵੇਂ ਕੀਤਾ ਗਿਆ ਕਾਮਨ ਦੀ ਦਾੜੀ ਛੁਡਾਉਣ ਲਈ, ਸੀਸ ਤੇ ਕਿਵੇਂ ਵਾਰ ਕਰਕੇ ਸ਼ਹੀਦ ਕੀਤਾ, ਆਹ ਇੱਕ ਕਵਿਤਾ ਕਹਿ ਕੇ ਅਸੀਂ ਸਮਾਪਤ ਕਰੀਏ।
ਗੁਰਸਿੱਖ ਸੁਣ ਕੇ ਕਾਨ ਗੁਰੂ ਕੀ ਨਿੰਦਾ ਨਾ ਹੈ ਜਰੇ, ਰਹਿਤ ਨਾਮੇ ਵਿੱਚ ਲਿਖਿਆ ਬੇਟਾ ਸਿਰ ਕਿਰਪਾਨ ਕਰੇ।
ਬਿਸ਼ਨ ਸਿੰਘ ਦਾ ਮਨੋ ਇਹੋ ਅਸਲ ਨਿਸ਼ਾਨਾ ਹੈ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਹੈ।
ਜਦ ਕਾਮਨ ਬਾਹੂ ਦਾ ਬੋਲਣ ਬਾਅਦ ਜਵਾਨ ਲੱਗਾ, ਭਰ ਆਇਆ ਫਿਰ ਜੋਸ਼ ਤੇ ਖੂਨ ਉਬਾਲੇ ਖਾਣ ਲੱਗਾ,
ਚੱਟ ਪਿਆ ਕਾਮਨ ਦੇ ਉੱਤੇ ਲਾ ਕੇ ਤਾਨਾ ਹੈ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਹੈ।
ਮਾਰ ਕੇ ਪੰਜਾ ਕਾਮਨ ਨੂੰ ਦਾਲੀ ਤੋਂ ਪਕੜ ਲਿਆ, ਇੱਕੇ ਥੱਲੇ ਨਾਲ ਸ਼ੇਰ ਨੇ ਹਾਥੀ ਜਗੜ ਲਿਆ,
ਸੁੱਟ ਲਿਆ ਧਰਤੀ ਦੇ ਉੱਤੇ ਤੋੜ ਗੁਮਾਨਾ ਹੈ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਹੈ।
ਬੈਠ ਕੇ ਛਾਤੀ ਉੱਤੇ ਏਦਾਂ ਗਰਜ ਸੁਣਾਇਆ ਏ, ਬਦ ਜਬਾਨ ਬਹੂਦੇ ਤੈਨੂੰ ਕਾਲ ਬੁਲਾਇਆ ਏ,
ਸੋਜਖ ਵਿੱਚ ਪਚਾਵਾਂ ਤੇਰੇ ਕੱਢ ਪਰਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਖੜੇ ਸੰਤਰੀ ਕੋਲ ਵੇਖ ਕੇ ਕਹਿਰ ਕਮਾ ਦਿੱਤਾ, ਕੱਢ ਕਟਾਰ ਮਸੂਮ ਦੇ ਉੱਤੇ ਵਾਰ ਚਲਾ ਦਿੱਤਾ,
ਕੀਤਾ ਦਰ ਤੋਂ ਵੱਖ ਚਲਾ ਕੇ ਸਿਰ ਕਿਰਪਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਚਾਨਣ ਬਿਜਲੀ ਦਾ ਪੈਂਦਾ ਚਮਕਾਰਾ ਏ, ਇੱਕੋ ਵਾਰੀ ਫੇਰ ਹੋ ਗਿਆ ਧੁੰਦੂ ਤਾਰਾ ਏ,
ਸੈਨਾ ਸਕਿਆ ਜ਼ੁਲਮ ਵੇਖ ਕੇ ਛਿਪਿਆ ਪਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਔਲਾਦਾਂ ਵਾਲੀ ਦੁਨੀਆਂ ਧਾਹਾਂ ਮਾਰ ਉੱਠੀ, ਸਾਮਰਾਜ ਦਾ ਬੇੜਾ ਕਰਕੇ ਇੱਕ ਪੁਕਾਰ ਉੱਠੀ,
ਚੌਦਾਂ ਲੋਕ ਕੰਬਿਆ ਜਿਮੀ ਸਮਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਪੱਥਰ ਘਿਰਦੇ ਮੂੰਹ ਵਾਂਗ ਢਲ ਢਲ ਕੇ ਵਹਿਣ ਲੱਗੇ, ਉੱਠ ਵਰੋਲੇ ਧਰਤੀ ਉੱਤੋਂ ਅੰਬਰ ਖੈਣ ਲੱਗੇ,
ਤੁਰ ਗਏ ਤਾਹਾਂ ਮਾਰ ਜੋ ਬੱਚਾ ਬੁੱਢਾ ਦਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਫੇਰੂ ਆਜ਼ਾਦ ਗੁਰੂ ਕੀ ਪੁਰੀ ਸੁਧਾਰ ਗਈ, ਭਵ ਸਾਗਰ ਕੇ ਦੁੱਖਾਂ ਤਾਈ ਤਰ ਕੇ ਪਾਰ ਗਈ,
ਨਵੇਂ ਗੁਰ ਦੀ ਗੋਦ ਵਿੱਚ ਜਾ ਲਿਆ ਠਿਕਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
5 ਮਾਘ ਤੇ ਦਿਵਸ ਜਨਵਰੀ 11-17 ਸੀ, ਜੀਵਨ ਸਿੰਘਾ ਜ਼ੁਲਮ ਦੀਆਂ ਜਦੋਂ ਹੋਈਆਂ ਕਾਰਾਂ ਸੀ,
ਅਗਲੇ ਦਿਨ ਜੋ ਹੋਇਆ ਕਹਿ ਦੇ ਕਹਿਰ ਮਹਾਨਾ ਏ, ਵੇਖਿਆ ਦੁੱਤੀ ਸ਼ਹੀਦੀ ਹੋਇਆ ਦੰਗ ਜਮਾਨਾ ਏ।
ਸੋ ਟਾਈਮ ਇਜਾਜ਼ਤ ਨਹੀਂ ਦਿੰਦਾ ਭਈ ਅਗਲੇ ਦਿਨ ਕੀ ਹੋਇਆ ਇਹ ਦੱਸੀਏ, ਟਾਈਮ ਸਮਾਪਤ ਹੈ ਤੇ ਦੋ ਸ਼ਬਦ ਅਰਵੇਲ ਸਿੰਘ ਕੋਲੋਂ ਸਰਵਣ ਕਰੋ ਤੇ ਫਿਰ ਆਪਾਂ ਫਤਿਹ ਬੁਲਾਓ।